ਸਤਨਾਮ ਧੰਨ ਵਾਖੇ ਗੁਰੂ ਧੰਨ ਵਾਖੇ ਗੁਰੂ ਸਾਹਿਬ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਏਹੀ ਅਬ ਮੈਂ ਕੌਣ ਉਪਾਉ ਕਰੋਂ ਜਿਹ ਬਿਦ ਮਨ ਕੋ ਸੰਸਾ ਚੁਕੈ ਭਵਨਿਦ ਪਾਰ ਪਰੋਂ ਜਨਮ ਪਾਏ ਕਛ ਭਲੋ ਨਾ ਕੀਨੋ ਤਾਂ ਤੇ ਅਧਿਕ ਡਰੋਂ ਮਨ ਬਚ ਕ੍ਰਮ ਹਰ ਗੁਣ ਨਹੀਂ ਗਾਏ ਇਹ ਜੀ ਸੋਚ ਤਰੋਂ ਗੁਰਮਤ ਸੁਨ ਕਛ ਗਿਆਨ ਨਾ ਉਪਜਿਓ ਪਸ਼ ਜਿਉਂ ਉਦਰ ਭਰੋਂ ਕਹੋ ਨਾਨਕ ਪ੍ਰਭ ਬਿਰਧ ਪਛਾਨੋ ਤਬ ਹਉ ਪਤਤ ਤਰੋਂ ਗੁਰਮਤ ਸੁਨ ਕਛ ਗਿਆਨ ਨਾ ਉਪਜਿਓ ਪਸ਼ ਜਿਉਂ ਉਦਰ ਭਰੋਂ ਕਹੋ ਨਾਨਕ ਪ੍ਰਭ ਬਿਰਧ ਪਛਾਨੋ ਤਬ ਹਉ ਪਤਤ ਤਰੋਂ ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਸੋਭਾਏਮਾਨ ਗੁਰੂ ਸਵਾਰੇ ਸਤ ਸੰਗੀ ਜਨੋ ਆਪ ਜੀ ਉਸ ਭਾਗਾਂ ਵਾਲੇ ਅਸਥਾਨ 'ਤੇ ਬੈਠੇ ਹੋ ਜਿੱਥੇ ਮੇਰੇ ਗੁਰੂ ਤੇਗ ਬਹਾਦਰ ਸੱਚੀ ਸਰਕਾਰ ਦੇ ਪਾਵਨ ਪਵਿੱਤਰ ਚਰਨ ਪਏ ਅਤੇ ਜਿਨ੍ਹਾਂ ਦੇ ਸੰਬੰਧ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੀ ਪਾਵਨ ਪਵਿੱਤਰ ਰਚਨਾ ਤੋਂ ਇਹ ਬਚਨ ਉਚਾਰਨ ਕੀਤੇ ਸਨ ਕਿ ਗੁਰੂ ਤੇਗ ਬਹਾਦਰ ਜੀ ਨੂੰ ਕੋਈ ਵੀ ਧਿਆਏਗਾ ਦੁਨੀਆਂ ਦੇ ਖਜ਼ਾਨੇ ਉਹਦੇ ਘਰ ਦੇ ਦਰਵਾਜ਼ੇ ਤੋੜ ਕੇ ਵੀ ਪ੍ਰਵੇਸ਼ ਕਰ ਜਾਣਗੇ। ਗੁਰੂ ਤੇਗ ਬਹਾਦਰ ਜੀ ਨੂੰ ਕੋਈ ਵੀ ਸਿਮਰੇਗਾ ਅਤੇ ਜਿਸ ਥਾਂ 'ਤੇ ਗੁਰੂ ਤੇਗ ਬਹਾਦਰ ਦੇ ਚਰਨਾਂ ਵਿੱਚ ਫਰਿਆਦ ਕਰੇਗਾ ਗੁਰੂ ਤੇਗ ਬਹਾਦਰ ਦਾ ਬਿਰਧ ਹੈ ਕਿਤੇ ਸੇਵਕ ਬੁਲਾਏ ਅਤੇ ਹਰ ਥਾਂ ਜਾ ਕੇ ਉਹ ਸਹਾਈ ਹੁੰਦੇ। ਆਓ ਉਸ ਗੁਰੂ ਤੇਗ ਬਹਾਦਰ ਜੀ ਦੇ ਸੰਬੰਧੀ ਆਪ ਜੀ ਰੋਜ਼ਾਨਾ ਅਰਦਾਸ ਦੇ ਵਿੱਚ ਇਹ ਬਚਨ ਸਰਵਣ ਕਰਦੇ ਹੋ ਕਿ ਤੇਗ ਬਹਾਦਰ ਸਿਮਰਿਆ ਘਰ ਨੌਨਿਦ ਆਵੈ ਧਾਏ ਸਭ ਥਾਈ ਹੋਏ ਸਹਾਇ। ਦੇਖੋ ਸ਼ਬਦ ਨੇ ਤੇਗ ਬਹਾਦਰ ਸਿਮਰਿਆ ਘਰ ਨੌਨਿਦ ਆਵੈ ਧਾਏ ਧਾਈ ਕਰਕੇ ਖਜ਼ਾਨੇ ਘਰ ਵਿੱਚ ਆ ਜਾਂਦੇ ਨੇ ਸਭ ਥਾਈ ਹੋਏ ਸਹਾਇ ਅਤੇ ਗੁਰੂ ਤੇਗ ਬਹਾਦਰ ਜੀ ਹਰ ਥਾਂ 'ਤੇ ਸਹਾਇਤਾ ਕਰਦੇ। ਆਓ ਗੁਰਸਿੱਖੋ, ਇਸ ਪਾਵਨ ਅਸਥਾਨ 'ਤੇ ਮਹਾਂਪੁਰਸ਼ਾਂ ਨੇ ਜੋ ਪ੍ਰੋਗਰਾਮ ਉਲੀਕਿਆ, ਪਹਿਲੀ ਵਾਰ ਗੁਰੂ ਤੇਗ ਬਹਾਦਰ ਜੀ ਨੇ ਸੇਵਾ ਕਰਨ ਵਾਸਤੇ ਆਪ ਰਹਿਮਤ ਕੀਤੀ ਹੈ, ਬਖਸ਼ੇ ਹੋਏ ਸਮੇਂ ਵਿੱਚ ਰਹਿ ਕੇ ਅੱਜ ਦੇ ਪੁਰਬ ਵੀ ਚਾਰ ਨੇ ਅਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਵਸ ਵੀ ਆਪ ਮਨਾ ਰਹੇ ਹੋ। ਸੰਖੇਪ ਹੀ ਆਪ ਨਾਲ ਵਿਚਾਰਾਂ ਹੋ ਸਕਣਗੀਆਂ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਆਪ ਜੀ ਪ੍ਰਥਮ ਪ੍ਰਕਾਸ਼ ਦਿਵਸ ਮਨਾ ਰਹੇ ਹੋ। ਅਸਲ ਵਿੱਚ ਜੇ ਅਸੀਂ ਗੁਰਮਤ ਦੇ ਫਲਸਫੇ ਅਨੁਸਾਰ ਦੇਖੀਏ, 1604 ਨੂੰ ਗੁਰੂ ਅਰਜਨ ਦੇਵ ਜੀ ਨੇ ਵੱਖ ਵੱਖ ਥਾਂ 'ਤੇ ਜਿਹੜੇ ਸੰਚੇ ਸਨ, ਵੱਖ ਵੱਖ ਥਾਂ 'ਤੇ ਜਿਹੜੇ ਸ਼ਬਦ ਸਨ, ਵੱਖ ਵੱਖ ਥਾਵਾਂ 'ਤੇ ਜਿਹੜੀਆਂ ਗੁਰੂ ਕੀ ਬਾਣੀ ਦੀਆਂ ਪੋਥੀਆਂ ਸਨ, ਉਹਨਾਂ ਨੂੰ ਇੱਕ ਥਾਂ 'ਤੇ ਸੰਗ੍ਰਹਿ ਕਰ ਲਿਆ, ਇੱਕ ਥਾਂ 'ਤੇ ਉਹਨਾਂ ਨੂੰ ਜੋੜ ਲਿਆ। ਮੇਰੀ ਬੇਨਤੀ ਨੂੰ ਥੋੜ੍ਹਾ ਜਿਹਾ ਸਮਝੋ ਖੱਟ ਕੇ ਫਿਰ, ਕਿ 1604 ਨੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਵੱਖ ਵੱਖ ਥਾਵਾਂ 'ਤੇ ਪਏ ਹੋਏ ਜਿਹੜੇ ਗੁਰੂ ਕੇ ਸ਼ਬਦ ਨੇ, ਵੱਖ ਵੱਖ ਸੰਚਿਆਂ ਵਿੱਚ ਪਈ ਹੋਈ ਧੁਰਕੀ ਜੋ ਬਾਣੀ ਹੈ, ਵੱਖ ਵੱਖ ਪੋਥੀਆਂ 'ਤੇ ਵੱਖ ਵੱਖ ਥਾਵਾਂ 'ਤੇ ਪਈਆਂ ਹੋਈਆਂ ਜਿਹੜੇ ਅੰਮ੍ਰਿਤ ਬਚਨਾਂ ਨਾਲ ਭਰਪੂਰ ਪੋਥੀਆਂ ਨੇ, ਉਹਨਾਂ ਨੂੰ ਮੰਗਾ ਕੇ ਸਾਰੀਆਂ ਨੂੰ ਇੱਕ ਥਾਂ 'ਤੇ ਸੰਗ੍ਰਹਿ ਕਰ ਦਿੱਤਾ ਅਤੇ ਉਸ ਇੱਕ ਥਾਂ 'ਤੇ ਕੀਤੇ ਹੋਏ ਸੰਗ੍ਰਹਿ ਲਈ ਸ਼ਬਦ ਵਰਤਿਆ ਗਿਆ ਬੀੜ। ਆਪ ਅਕਸਰ ਆਮ ਤੌਰ 'ਤੇ ਕਹਿੰਦੇ ਹੋ ਕਿ ਬਾਬਾ ਜੀ ਦੀ ਬੀੜ ਆ ਰਹੀ ਹੈ। ਹੁਣ ਬੀੜ ਦੇ ਅਰਥ ਕੀ ਨੇ? ਆਪਾਂ ਇਹ ਵੀ ਸ਼ਬਦ ਵਰਤਨੇ ਹਾਂ ਕਿ ਇਹ ਬਾਬਾ ਬੁੱਢਾ ਸਾਹਿਬ ਜੀ ਦੀ ਬੀੜ ਹੈ। ਚੁਬਾਲ ਦੇ ਨੇੜੇ ਜਾਂਦੇ ਹਾਂ, ਬਾਬਾ ਬੁੱਢਾ ਸਾਹਿਬ ਜੀ ਦੇ ਅਸਥਾਨ ਲਈ ਵੀ ਸ਼ਬਦ ਵਰਤਨੇ ਹਾਂ, ਬੀੜ ਬਾਬਾ ਬੁੱਢਾ ਸਾਹਿਬ ਜੀ। ਅਤੇ ਪੁਰਾਤਨ ਸੱਜਣ ਇੱਕ ਸ਼ਬਦ ਵਰਤਦੇ ਸਨ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ। ਬੀੜ ਦਾ ਅਰਥ ਕੀ ਸੀ? ਅਸਲ ਵਿੱਚ ਬੀੜ ਦਾ ਅਰਥ ਹੈ ਕਿ ਵੱਖ ਵੱਖ ਜੁਜ਼ਾਂ ਨੂੰ, ਵੱਖ ਵੱਖ ਸੰਚਿਆਂ ਨੂੰ, ਵੱਖ ਵੱਖ ਪੋਥੀਆਂ ਨੂੰ ਇੱਕ ਥਾਂ 'ਤੇ ਸੰਗ੍ਰਹਿ ਕਰ ਦੇਣਾ, ਇੱਕ ਥਾਂ 'ਤੇ ਬੀੜ ਦੇਣਾ। ਉਹਦੇ ਵਿੱਚੋਂ ਸ਼ਬਦ ਨਿਕਲਿਆ ਸੀ ਕਿ ਬੀੜ, ਗੁਰੂ ਕੀ ਬਾਣੀ ਇੱਕ ਥਾਂ 'ਤੇ ਇਕੱਤਰ ਕੀਤੀ ਗਈ। ਜਿਹੜੀ ਅਰਜ਼ ਮੈਂ ਆਪ ਜੀ ਦੇ ਸਮਕਸ਼ ਕਰਨੀ, ਅਸੀਂ ਇਸ ਬਚਨ ਨੂੰ ਕਮਾਉਣ ਦਾ ਯਤਨ ਕਰੀਏ। 1604 ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਅਸੀਂ ਸਾਰੇ ਮੰਨਦੇ ਹਾਂ ਕਿ ਪਹਿਲਾ ਪ੍ਰਕਾਸ਼ ਕੀਤਾ ਗਿਆ। ਧਿਆਨ ਦਿਆ ਜੇ, ਗ੍ਰੰਥ ਦੁਨੀਆਂ ਵਿੱਚ ਬੇਅੰਤ ਨੇ, ਪਰ ਵਾਹਦ ਇੱਕ ਗੁਰੂ ਗ੍ਰੰਥ ਸਾਹਿਬ ਨੇ, ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ, ਜਿਨ੍ਹਾਂ ਨੂੰ ਗੁਰੂ ਜੀ ਨੇ ਸੰਗ੍ਰਹਿ ਵੀ ਸੰਪਾਦਨ ਵੀ ਆਪਣੀ ਹਯਾਤੀ ਵਿੱਚ ਕੀਤਾ ਅਤੇ ਜਿਨ੍ਹਾਂ ਨੂੰ ਮੱਥਾ ਟੇਕ ਕੇ ਗੁਰਗੱਦੀ ਦੀ ਮਰਿਆਦਾ ਵੀ ਮੇਰੇ ਸਮਰੱਥ ਗੁਰੂ ਨੇ ਆਪਣੀ ਹਯਾਤੀ ਵਿੱਚ ਨਿਭਾਈ। ਹਯਾਤੀ ਦਾ ਅਖਰੀ ਅਰਥ ਹੈ ਆਪਣੇ ਜੀਵਨ ਵਿੱਚ। ਸ਼ੈ ਟਿੱਕਾ ਦਿੱਤੋਸ ਜੀਵੰਦ ਹੈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ, ਆਪਣੇ ਸਮੇਂ ਦੇ ਹੁੰਦਿਆਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਕੱਠੀ ਕਰਕੇ ਅਤੇ ਪਹਿਲਾ ਪ੍ਰਕਾਸ਼ ਕਰ ਦਿੱਤਾ। ਅਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਕਾਲ ਵਿੱਚ, ਆਪਣੇ ਇਸ ਪਾਵਨ ਪਾਕ ਦੇਹ ਵਿੱਚ ਹੁੰਦਿਆਂ ਹੋਇਆਂ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਸਿੱਖਾਂ ਨੂੰ ਸਦੀਵ ਕਾਲ ਲਈ ਹੁਕਮ ਕਰ ਦਿੱਤਾ, ਮੇਰੀ ਜਗ੍ਹਾ ਗ੍ਰੰਥ ਸਾਹਿਬ ਜੀ ਕੋ ਗੁਰੂ ਜਾਨਣਾ, ਜਿਹਨੂੰ ਅਸੀਂ ਗਿਆਨੀ ਗਿਆਨ ਸਿੰਘ ਦਾ ਦੋਹਰਾ ਪੜ੍ਹਦੇ ਹਾਂ ਨਾ, ਅਸਲ ਵਿੱਚ ਇਹ ਵਾਰਤਕ ਸ਼ਬਦ ਨੇ ਕੇਸਰ ਸਿੰਘ ਛਿੱਬਰ ਦੀ ਗ੍ਰੰਥ ਦੇ। ਗੁਰੂ ਜੀ ਨੇ ਨਦੇੜ ਵਿੱਚ ਅੰਤਲੇ ਬਚਨ ਕਹਿ, ਮੇਰੀ ਜਗ੍ਹਾ ਗ੍ਰੰਥ ਸਾਹਿਬ ਜੀ ਕੋ ਗੁਰੂ ਜਾਨਣਾ, ਜੋ ਸਿੱਖ ਜਾਣੇਗਾ ਤਿਸ ਕੀ ਘਾਲ ਥਾਂ ਪਏਗੀ। ਨਾਲ ਸ਼ਬਦ ਕਿਹਾ, ਪੰਥ ਦੇ ਵਾਧੇ ਨੂੰ ਲੋਚਣਾ, ਆਪਸ ਵਿੱਚ ਪਿਆਰ ਕਰਨਾ। ਇਹ ਸ਼ਬਦ ਹਜ਼ੂਰ ਕਹਿ ਕੇ ਗਏ ਕਿ ਮੇਰੀ ਜਗ੍ਹਾ ਗ੍ਰੰਥ ਸਾਹਿਬ ਜੀ ਕੋ ਗੁਰੂ ਜਾਨਣਾ, ਆਪਸ ਵਿੱਚ ਪਿਆਰ ਕਰਨਾ, ਪੰਥ ਦੇ ਵਾਧੇ ਨੂੰ ਲੋਚਣਾ। ਅਤੇ ਇਹਨੂੰ ਵੱਖ ਵੱਖ ਕਵੀਆਂ ਨੇ, ਇਤਿਹਾਸਕਾਰਾਂ ਨੇ ਆਪਣੇ ਤਰੀਕੇ ਨਾਲ ਕਹਿ ਦਿੱਤਾ ਅਤੇ ਅਸੀਂ ਇਹ ਇੱਕ ਦੋਹਰਾ ਰੋਜ਼ ਪੜ੍ਹਦੇ ਹਾਂ ਕਿ ਆਗਿਆ ਭਈ ਅਕਾਲ ਕੀ, तबै चलायो पंथ सब सिखन को हुक्म है गुरु मान्यो ग्रंथ। ये कवि ज्ञानी ज्ञान सिंह उन्हां दा दोहरा है जिहड़ा अखीर वाला सी दोहरा पढ़ने के राज करेगा खालसा आकी रहे न कोई। ये असल विच भाई साहब भाई नंद लाल जी खूणा की रचना विचों है। पहले शब्द ज्ञानी ज्ञान सिंह दे नवीन पंथ प्रकाश विचों, क्योंकि दो पंथ प्रकाश ने एक प्राचीन पंथ प्रकाश सरदार महताब सिंह मीरा कोटिए दे पोते रतन सिंह भंगू दा लिखिया, उन्हूं प्राचीन पंथ प्रकाश कहने हैं। ते ज्ञानी ज्ञान सिंह उन्हां दा लिखिया जो ग्रंथ है उहदे लई सी शब्द वरतने नवीन पंथ प्रकाश। ਇਹ ਬਚਨ ਸੀ ਉਹਨਾਂ ਵਿੱਚੋਂ ਪੜ੍ਹਨੇ। ਖੈਰ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਧੰਨ ਗੁਰੂ ਅਰਜਨ ਦੇਵ ਜੀ ਨੇ ਆਪਣੀ ਹਯਾਤੀ ਵਿੱਚ ਸੰਨ 1644 ਨੂੰ ਹਰਿਮੰਦਰ ਸਾਹਿਬ ਦੇ ਵਿੱਚ ਕਰਾਇਆ ਅਤੇ ਪਹਿਲਾਂ ਪ੍ਰਕਾਸ਼ ਕਰਨ ਵਾਲੇ ਸਨ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ। ਇੱਥੇ ਮੈਂ ਥੋੜ੍ਹਾ ਜਿਹਾ ਰੁਕਣਾ ਚਾਹੁੰਦਾ। ਗੁਰਸਿੱਖੋ, ਗੁਰੂ ਗ੍ਰੰਥ ਸ਼ਬਦ ਹੈ, ਦੋ ਸ਼ਬਦ ਨੇ। ਗ੍ਰੰਥ ਦੁਨੀਆਂ ਵਿੱਚ ਬੇਅੰਤ ਨੇ, ਪਰ ਇਸ ਆਦਿ ਗ੍ਰੰਥ ਦੇ ਨਾਲ ਗੁਰੂ ਸ਼ਬਦ ਕਿਉਂ ਲੱਗ ਗਿਆ ਹੈ? ਇਹਨਾਂ ਦੋਨਾਂ ਦੇ ਅਰਥਾਂ ਨੂੰ ਆਪਾਂ ਸਮਝੀਏ। ਗ੍ਰੰਥ ਦਾ ਅਖਰੀ ਅਰਥ ਆਪਾਂ ਕਰਾਂਗੇ ਕਿ ਇੱਕ ਥਾਂ 'ਤੇ ਸੰਗ੍ਰਹਿ ਕੀਤੀ ਕੋਈ ਰਚਨਾ। ਗ੍ਰੰਥ ਤਾਂ ਵੇਦ ਵੀ ਹੈ, ਗ੍ਰੰਥ ਤਾਂ 6 ਸ਼ਾਸਤਰ ਵੀ ਨੇ, ਗ੍ਰੰਥ ਤਾਂ 18 ਪੁਰਾਣ ਵੀ ਨੇ, ਗ੍ਰੰਥ ਤਾਂ 27 ਸਿਮਰਤੀਆਂ ਵੀ ਸਾਨੂੰ ਮਿਲਦੀਆਂ ਨੇ, ਗ੍ਰੰਥ ਤਾਂ 108 ਉਪਨਿਸ਼ਦ ਇਹਨਾਂ ਦੇ ਨੇੜੇ ਤੇੜੇ ਗਿਣਤੀ ਹੈ ਉਹ ਮਿਲਦੇ ਨੇ। ਪਰ ਜਦੋਂ ਅਸੀਂ ਇਸ ਆਦਿ ਗ੍ਰੰਥ ਦੀ ਗੱਲ ਕਰਦੇ ਹਾਂ ਤਾਂ ਹਰ ਸਿੱਖ ਸ਼ਰਧਾ ਨਾਲ ਪਹਿਲਾਂ ਸ਼ਬਦ ਵਰਤਦਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਹੁਣ ਗ੍ਰੰਥ ਤੋਂ ਪਹਿਲਾਂ ਗੁਰੂ ਅਤੇ ਬਾਅਦ ਵੀ ਸ਼ਬਦ ਗ੍ਰੰਥ, ਇਹਦੇ ਅਰਥ ਕੀ ਨੇ? ਗੁਰਮੁਖੋ, ਇੱਕ ਮੈਂ ਬੇਨਤੀ ਹੋਰ ਕਰਦੇ ਹਾਂ ਕਿ ਗ੍ਰੰਥ ਅਸਲ ਵਿੱਚ ਬਾਹਰ ਦਾ ਵਜੂਦ ਹੈ, ਉਸ ਵਿੱਚ ਗੁਰੂਦੇਵ ਨੇ ਕਿਰਪਾ ਕੀਤੀ, ਸੁੰਦਰ ਕਾਗਜ਼ ਲੈ ਕੇ ਉਸ ਉੱਤੇ ਸੁੰਦਰ ਸ਼ਾਹੀ ਦੇ ਨਾਲ ਸੋਹਣੀ ਕਲਮ ਦੇ ਨਾਲ ਭਾਈ ਸਾਹਿਬ ਭਾਈ ਗੁਰਦਾਸ ਜੀ ਤੋਂ ਅੰਮ੍ਰਿਤ ਬਾਣੀ ਲਿਖਾਈ ਗਈ। ਗ੍ਰੰਥ ਬਾਹਰ ਦੇ ਵਜੂਦ ਦਾ ਨਾਮ ਹੈ। ਗੁਰੂ ਤਾਂ ਆਪਾਂ ਕਹਿੰਦੇ ਹਾਂ ਕਿ ਇਸ ਗ੍ਰੰਥ ਦੇ ਅੰਦਰ ਜੋ ਰੂਹਾਨੀ ਗਿਆਨ ਭਰਪੂਰ ਹੈ, ਜੋ ਸ਼ਬਦ ਰੂਪ ਵਿੱਚ ਗੁਰੂ ਜੀ ਨੇ ਖਜ਼ਾਨਾ ਚਾਨਣ ਬਖਸ਼ ਦਿੱਤਾ, ਉਸ ਚਾਨਣ ਲਈ ਸ਼ਬਦ ਗੁਰੂ ਹੈ ਅਤੇ ਬਾਹਰ ਦੇ ਵਜੂਦ ਲਈ ਆਪਾਂ ਗ੍ਰੰਥ ਵਰਤਨੇ ਹਾਂ, ਤਾਂ ਹੀ ਆਪਾਂ ਕਹਿੰਦੇ ਹਾਂ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਤਾਂ ਕਿਉਂ? ਅੰਦਰ ਸ਼ਬਦ ਦਾ ਪ੍ਰਕਾਸ਼ ਹੈ। ਅਤੇ ਜੇ ਇਕੱਲੇ ਗੁਰੂ ਦੇ ਅਰਥ ਕਰਕੇ ਦੇਖੋ ਤਾਂ ਅਰਥ ਇਹਦੇ ਵੀ ਪ੍ਰਕਾਸ਼ ਬਣਦੇ। ਮੈਂ ਤਾਂ ਬੇਨਤੀ ਕਰਨੀ ਚਾਹੁੰਦਾ ਕਿ ਗ੍ਰੰਥ ਸਾਹਿਬ ਗੁਰੂ ਦਾ ਪ੍ਰਕਾਸ਼ 1604 ਨੂੰ ਹੋਇਆ, ਪਰ ਚੇਤੇ ਰੱਖਿਓ ਸ਼ਬਦ ਦਾ ਪ੍ਰਕਾਸ਼ ਤਾਂ ਉਸ ਦਿਨ ਹੀ ਹੋ ਗਿਆ ਜਿਸ ਦਿਨ ਬਾਬੇ ਨਾਨਕ ਨੇ ਆਪਣੀ ਰਸਨਾ ਤੋਂ ਬਾਣੀ ਉਚਾਰਨ ਕਰਨੀ ਸ਼ੁਰੂ ਕਰ ਦਿੱਤੀ। ਸ਼ਬਦ ਦਾ ਪ੍ਰਕਾਸ਼ ਉਸ ਦਿਨ ਹੋਇਆ ਹੈ। ਮੈਂ ਕੁਛ ਉਦਾਹਰਨਾਂ ਆਪ ਜੀ ਦੇ ਸਮਕਸ਼ ਰੱਖਣੀਆਂ ਚਾਹਾਂਗਾ ਇਤਿਹਾਸ ਵਿੱਚੋਂ ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਗੁਰੂ ਸ਼ਬਦ ਜੋ ਹੈ, ਅਸਲ ਵਿੱਚ ਇਹ ਸੰਸਕ੍ਰਿਤ ਦੀ ਗ੍ਰੀ ਧਾਤੂ ਤੋਂ ਪੈਦਾ ਹੋਇਆ ਹੈ। ਇਹਦਾ ਰੂਟ, ਇਸ ਸ਼ਬਦ ਦੀ ਜਿਹੜੀ ਜੜ੍ਹ ਹੈ ਉਹ ਹੈ ਗ੍ਰੀ ਧਾਤੂ। ਗੁਰੂ ਦੋ ਅੱਖਰਾਂ ਨਾਲ ਇੱਕ ਸ਼ਬਦ ਬਣਿਆ ਹੈ, ਇਹ ਗੁਰੂ ਸ਼ਬਦ ਹੈ। ਪਹਿਲਾਂ ਗੱਗੇ ਥੱਲੇ ਆਪਾਂ ਔਂਕੜ ਪਾਉਂਦੇ ਹਾਂ, ਰਾਰੇ ਦੇ ਥੱਲੇ ਦੁਲੈਂਕੜ ਪਾਇਆ ਗਿਆ, ਤਾਂ ਸ਼ਬਦ ਵਰਤਨੇ ਆ ਗੁਰੂ। ਪਹਿਲਾਂ ਜੋ ਸ਼ਬਦ ਹੈ ਗੋ, ਇਹਦਾ ਅੱਖਰੀ ਅਰਥ ਹੈ ਅੰਧਕਾਰ, ਹਨੇਰਾ। ਅਤੇ ਜਿਹੜਾ ਸ਼ਬਦ ਰੂਹ ਹੈ, ਇਸ ਦਾ ਅੱਖਰੀ ਅਰਥ ਹੈ ਚਾਨਣ। ਦੋਨੋਂ ਅੱਖਰ ਵੱਖਰੇ ਵੱਖਰੇ ਹਨ। ਗੁਰੂ ਦਾ ਅਰਥ ਬਣੇਗਾ ਗੋ ਦਾ ਅਰਥ ਹਨੇਰਾ, ਰੂਹ ਦਾ ਅਰਥ ਚਾਨਣ। ਗੁਰੂ ਦਾ ਅਖਰੀ ਅਰਥ ਹੀ ਇਹ ਵੇ ਕਿ ਜੋ ਸਾਡੇ ਅੰਦਰ ਦੇ ਹਨੇਰੇ ਨੂੰ ਕੱਟ ਕੇ ਗਿਆਨ ਦਾ ਦੀਵਾ ਬਾਲ ਦੇਵੇ, ਉਸ ਨੂੰ ਆਪਾਂ ਕਹਿੰਦੇ ਹਾਂ ਇਹ ਗੁਰੂ ਹੈ। ਗੁਰੂ ਦੇ ਅਖਰੀ ਅਰਥ ਇਹ ਨੇ। ਫਿਰ ਨਾਲ ਸ਼ਬਦ ਆਇਆ ਗੁਰਬਾਣੀ। ਇਹਨੂੰ ਅਸ਼ਰਧਕ ਬਾਤ ਨਾ ਸਮਝਿਓ ਕਿ ਸ਼ਾਇਦ ਮੈਂ ਗ੍ਰੰਥ ਜਾਂ ਗੁਰੂ ਸ਼ਬਦ ਵੱਖ ਵੱਖ ਅਰਥ ਕਰਨ ਲੱਗਾ ਵਾਂ। ਇੱਥੋਂ ਤੱਕ ਬੇਨਤੀ ਕਰਾਂਗਾ ਕਿ ਗੁਰੂ ਗ੍ਰੰਥ ਸਾਹਿਬ ਦਾ ਤਾਂ ਇੰਨਾ ਅਦਬ ਕਰੀਏ ਆਪਾਂ। ਮੇਰੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ ਜਦੋਂ ਕਿਤੇ ਗੁਰੂ ਗ੍ਰੰਥ ਦੀ ਬਾਣੀ ਦੀ ਗੱਲ ਚੱਲਦੀ ਹੈ ਤਾਂ ਕਹਿੰਦੇ ਨੇ ਸਿੱਖਾ ਇਹਨਾਂ ਪੰਜਾਂ ਨੂੰ ਆਪਣੀ ਜ਼ਿੰਦਗੀ ਵਿੱਚੋਂ ਕਦੀ ਵੀ ਭੁਲਾਹੀ ਨਾ। ਉਹ ਪੰਜ ਕਿਹੜੇ? ਕਹਿੰਦੇ ਨੇ ਸਾਰੀ ਜ਼ਿੰਦਗੀ ਉਹਨਾਂ ਨੂੰ ਧੰਨ ਕਹਿੰਦਾ ਰਹੀ, ਕੋਈ ਪੰਜ ਕੇਵਲ ਇਨਸਾਨ ਨਹੀਂ। ਮਹਾਰਾਜ ਕਿਹੜੇ ਪੰਜ? ਕਹਿੰਦੇ ਨੇ ਪਹਿਲੀ ਗੱਲ, ਉਸ ਕਾਗਜ਼ ਨੂੰ ਹਮੇਸ਼ਾ ਤਨ ਕਹੀਂ ਜਿਸ ਕਾਗਜ਼ ਉੱਤੇ ਤੇਰੇ ਗੁਰੂ ਦਾ ਅੰਮ੍ਰਿਤ ਬਚਨ ਲਿਖਿਆ ਗਿਆ ਹੈ। ਇਹ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ, ਆਪਾਂ ਭਾਵਨਾ ਨਾਲ ਦੇਖਣਾ, ਨਾ ਕਿ ਬੁੱਧੀ ਦੇ ਤਲ 'ਤੇ ਵਿਦਵਤਾ ਦਾ ਗਿਆਨ ਘੋਟ ਕੇ। ਕਹਿਣ ਲੱਗੇ ਪਹਿਲੀ ਗੱਲ, ਉਸ ਕਾਗਜ਼ ਨੂੰ ਤਨ ਕਹਿ ਜਿਸ ਕਾਗਜ਼ ਦੇ ਉੱਤੇ ਅੰਮ੍ਰਿਤ ਬਾਣੀ ਲਿਖੀ ਗਈ। ਕਹਿਣ ਲੱਗੇ ਕਾਨੇ ਤਾਂ ਦੁਨੀਆਂ ਵਿੱਚ ਬੜੇ ਨੇ, ਕਈ ਕਲਮਾਂ ਨੇ ਬੇਅੰਤ ਕੁਝ ਲਿਖਿਆ, ਕੁਝ ਕਲਮਾਂ ਨੇ ਇਹ ਕੁਝ ਲਿਖ ਦਿੱਤਾ ਕਿ ਲੋਕਾਂ ਦੇ ਅੰਦਰ ਵਾਸ਼ਨਾਵਾਂ ਪੈਦਾ ਕੀਤੀਆਂ, ਅਤੇ ਉਸ ਕਲਮ ਨੂੰ ਵੀ ਧੰਨ ਕਹੀ ਜਿਸ ਕਲਮ ਦੇ ਨਾਲ ਤੇਰੇ ਬਾਬੇ ਦੀ ਧੁਰ ਕੀ ਬਾਣੀ ਲਿਖੀ ਗਈ। ਕਾਗਜ਼ ਧੰਨ ਹੈ, ਕਲਮ ਧੰਨ ਹੈ, ਅਤੇ ਜਿਸ ਭਾਂਡੇ ਦੇ ਵਿੱਚ ਸ਼ਾਹੀ ਘੋਲੀ ਗਈ ਉਸ ਭਾਂਡੇ ਨੂੰ ਵੀ ਧੰਨ ਕਹੀ, ਉਸ ਸ਼ਾਹੀ ਨੂੰ ਵੀ ਧੰਨ ਕਹੀ। ਅਤੇ ਕੇਵਲ ਕਾਗਜ਼ ਕਲਮ ਭਾਂਡਾ ਸ਼ਾਹੀ ਹੀ ਧੰਨ ਨਹੀਂ, ਉਸ ਸਮਰੱਥ ਗੁਰੂ ਨੂੰ ਧੰਨ ਕਹੀ ਜਿਸ ਨੇ ਬਾਣੀ ਲਿਖਾਈ, ਅਤੇ ਉਸ ਲਿਖਾਰੀ ਦੇ ਚਰਨਾਂ ਵਿੱਚ ਨਮਸਕਾਰ ਕਰੀ ਜਿਹਨੇ ਆਪਣੇ ਹੱਥਾਂ ਨਾਲ ਅੰਮ੍ਰਿਤ ਬਾਣੀ ਲਿਖ ਦਿੱਤੀ। ਪਿਆਰਿਓ, ਕਿੰਨਾ ਕੁ ਗੁਰੂ ਗ੍ਰੰਥ ਸਾਹਿਬ ਦਾ ਅਦਬ ਹੈ। ਅਸੀਂ ਇੱਕ ਬਚਨ ਪੜ੍ਹਦੇ ਹਾਂ, ਧੰਨ ਸੋ ਕਾਗਜ਼ ਕਲਮ ਧੰਨ, ਧੰਨ ਭਾਂਡਾ ਧੰਨ ਮਸ, ਕਾਗਜ਼ ਧੰਨ ਹੈ। ਹੁਣ ਇਹਦੇ ਅੱਖਰੀ ਅਰਥ ਜਿੱਥੇ ਮਰਜ਼ੀ ਜਾ ਕੇ ਕਰ ਲਓ, ਅੱਖਰੀ ਅਰਥ ਸਿਰਫ ਇਹ ਹੀ ਬਣ ਗਏ, ਧੰਨ ਸੋ ਕਾਗਜ਼, ਕਾਗਜ਼ ਧੰਤਾ ਯੋਗ ਹੈ, ਕਲਮ ਧੰਨ। ਉਹ ਕਾਨੇ ਕਿੰਨੇ ਕੁ ਚੰਗੇ ਸਨ ਜਿਨ੍ਹਾਂ ਦੀਆਂ ਕਲਮਾਂ ਬਣਾ ਕੇ ਰੱਬੀ ਬਾਣੀ ਲਿਖੀ ਗਈ। ਧੰਨ ਸੋ ਕਾਗਜ਼ ਕਲਮ ਧੰਨ, ਧੰਨ ਭਾਂਡਾ ਧੰਨ ਮਸ। ਭਾਂਡਾ ਦਾ ਅੱਖਰੀ ਅਰਥ ਕਰਾਂਗੇ ਦਵਾਤ, ਅੱਜ ਆਪਾਂ ਕਰ ਲਾਂਗੇ। ਉਸ ਵੇਲੇ ਜਿਸ ਭਾਂਡੇ ਵਿੱਚ ਬਕਾਇਦਾ ਸ਼ਾਹੀ ਘੋਲੀ ਜਾਂਦੀ ਸੀ, ਮਸ ਦਾ ਅੱਖਰੀ ਅਰਥ ਸ਼ਾਹੀ। ਧੰਨ ਸੋ ਕਾਗਜ਼ ਕਲਮ ਧੰਨ, ਧੰਨ ਭਾਂਡਾ ਧੰਨ ਮਸ। ਅਤੇ ਅਗਲਾ ਬਚਨ ਹੈ, ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਉਸ ਲਿਖਾਰੀ ਨੂੰ ਨਮਸਕਾਰ ਕਰ, ਅਤੇ ਲਿਖਣ ਵਾਲੇ ਨੂੰ ਅਤੇ ਲਿਖਾਉਣ ਵਾਲੇ ਨੂੰ ਧੰਨ ਧੰਨ ਕਹਿ ਜਿਨ੍ਹਾਂ ਨੇ ਆਪਣੀ ਮੁਬਾਰਕ ਰਸਨਾ ਤੋਂ ਬਾਣੀ ਉਚਾਰਨ ਕੀਤੀ, ਅਤੇ ਜਿਸ ਲਿਖਾਰੀ ਨੇ ਆਪਣੇ ਹੱਥ ਦੇ ਨਾਲ ਕਲਮ ਪਕੜ ਕੇ ਧੁਰ ਕੀ ਬਾਣੀ ਨੂੰ ਕਾਗਜ਼ ਉੱਤੇ ਲਿਖਿਆ। ਮੈਂ ਬੇਨਤੀ ਜਿਹੜੀ ਕਰਨ ਲੱਗਾ, ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਇੱਕ ਥਾਂ 'ਤੇ ਸੰਗ੍ਰਹਿ ਹੋਏ, ਇੱਕ ਥਾਂ 'ਤੇ ਸ਼ਬਦ ਸੰਗ੍ਰਹਿ ਹੋਏ, ਅਤੇ ਗੁਰੂ ਗ੍ਰੰਥ ਸਾਹਿਬ ਦਾ ਵਜੂਦ ਆਇਆ ਜਿਹਨੂੰ ਅਸੀਂ ਸੰਪਾਦਨਾ ਸ਼ਬਦ ਵਰਤਨੇ ਹਾਂ। ਪਰ ਪ੍ਰਕਾਸ਼ ਤਾਂ ਸ਼ਬਦ ਦਾ ਉਸੇ ਦਿਨ ਹੋ ਗਿਆ ਜਿਸ ਦਿਨ ਮੇਰੇ ਗੁਰੂ ਨਾਨਕ ਨੇ ਆਪਣੀ ਰਸਨਾ ਤੋਂ ਮੁਬਾਰਕ ਬਚਨ ਉਚਾਰਨ ਕੀਤੇ। ਮੈਂ ਆਰੰਭ ਵਿੱਚ ਜਾਣਾ ਚਾਹੁੰਦਾ, ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਵਿੱਚ ਦੋ ਉਦਾਹਰਨਾਂ ਦਿੱਤੀਆਂ ਨੇ ਗੁਰੂ ਨਾਨਕ ਸਾਹਿਬ ਦੇ ਸੰਬੰਧੀ। ਆਪ ਨੇ ਹੋ ਸਕਦਾ ਗੁਰਮੁਖਾਂ ਤੋਂ ਸੁਣੀਆਂ ਹੋਣ, ਅਤੇ ਅਕਸਰ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਪੁਰਬ ਆਉਂਦਾ ਹੈ ਅਤੇ ਭਾਈ ਗੁਰਦਾਸ ਹੋਣਾ ਦੀ ਇਸ ਪੌੜੀ ਨੂੰ ਆਪਾਂ ਸਾਰੇ ਪੜ੍ਹਦੇ ਹਾਂ ਕੀਰਤਨ ਵਿੱਚ ਅਤੇ ਵਿਆਖਿਆ ਵੀ ਕਰਨੀ, ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਨਾਲ ਹੀ ਗੁਰੂ ਕੇ ਸ਼ਬਦ ਦਾ ਪ੍ਰਕਾਸ਼ ਹੋਇਆ, ਉਹਨਾਂ ਦੇ ਆਉਣ ਨਾਲ ਹੀ ਪ੍ਰਕਾਸ਼ ਹੋਇਆ। ਅਤੇ ਉਹਨਾਂ ਨੇ ਜਿਹੜੀਆਂ ਉਦਾਹਰਨਾਂ ਦਿੱਤੀਆਂ ਨੇ ਉਹ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਦੇ ਵੇਲੇ ਹਨੇਰਾ ਇੱਕ ਤਰ੍ਹਾਂ ਦਾ ਨਹੀਂ, ਦੋ ਤਰ੍ਹਾਂ ਦਾ ਹਨੇਰਾ ਸੀ। ਇੱਕ ਹਨੇਰਾ ਹੁੰਦਾ ਕਾਲੀ ਬੋਲੀ ਰਾਤ ਦਾ, ਅਸਲੀ ਇਸ ਨੂੰ ਕਾਲਾ ਹਨੇਰਾ ਕਹਿੰਦੇ ਹਾਂ, ਮੱਸਿਆ ਦੀ ਰਾਤ। ਇੱਕ ਹਨੇਰਾ ਹੁੰਦਾ ਜਿਹਦਾ ਰੰਗ ਕਾਲਾ ਨਹੀਂ ਦਿਸਦਾ, ਅੱਖਾਂ ਨਾਲ ਉਹ ਬਿਲਕੁਲ ਸਫੇਦ ਹੈ, ਪਰ ਯਾਦ ਰੱਖਿਓ ਉਹ ਰਾਤ ਦੇ ਕਾਲੇ ਹਨੇਰੇ ਨਾਲੋਂ ਵੱਧ ਖਤਰਨਾਕ ਹੈ। ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਕੀ ਹੈ? ਕਾਲਾ ਹਨੇਰਾ ਰਾਤ ਦਾ ਹੈ, ਅਸੀਂ ਮੱਸਿਆ ਲਈ ਸ਼ਬਦ ਵਰਤਨੇ ਹਾਂ, ਮੱਸਿਆ ਦੀ ਕਾਲੀ ਬੋਲੀ ਰਾਤ। ਗੁਰੂ ਗ੍ਰੰਥ ਸਾਹਿਬ ਦੇ ਪਿਆਰੇ ਲਿਖਾਰੀ ਭਾਈ ਗੁਰਦਾਸ ਜੀ ਕਹਿੰਦੇ ਨੇ ਜਦੋਂ ਗੁਰੂ ਨਾਨਕ ਸਾਹਿਬ ਜੀ ਕਿਰਪਾਲੂ ਆਏ ਤੇ ਦੋ ਤਰ੍ਹਾਂ ਦਾ ਹਨੇਰਾ ਸੀ, ਕਿਹੜਾ? ਕਹਿਣ ਲੱਗੇ ਇੱਕ ਹਨੇਰਾ ਸੀ ਚਿੱਟਾ, ਦੂਸਰਾ ਹਨੇਰਾ ਸੀ ਕਾਲਾ। ਚਿੱਟੇ ਹਨੇਰੇ ਨੂੰ ਆਪਾਂ ਧੁੰਦ ਕਹਿੰਦੇ ਹਾਂ ਤੇ ਕਾਲੇ ਹਨੇਰੇ ਨੂੰ ਆਪਾਂ ਰਾਤ ਦਾ ਹਨੇਰਾ ਕਹਿੰਦੇ। ਪਰ ਜਿਸ ਦਿਨ ਧੁੰਦ ਪੈਂਦੀ ਏ, ਕਦੀ ਨੀਜ ਲਾ ਕੇ ਤੱਕਿਓ, ਕਾਲੀ ਰਾਤ ਵਿੱਚ ਪਈ ਹੋਈ ਧੁੰਦ ਇੰਜ ਆਪਣਾ ਪਰ ਆਪ ਪ੍ਰਗਟ ਕਰਦੀ ਏ ਕਿ ਰਾਤ ਕਾਲੀ ਹੈ, ਮੈਂ ਤਾਂ ਸਫੇਦ ਹਾਂ, ਮੇਰੇ ਕੋਲ ਤਾਂ ਬਿਲਕੁਲ ਸ਼ਵੇਤ ਰੰਗ ਹੈ। ਪਰ ਗੁਰਮੁਖੋ, ਕਾਲੇ ਹਨੇਰੇ ਨੂੰ ਦੀਵੇ ਨਾਲ, ਲੈਂਪ ਨਾਲ, ਰੋਸ਼ਨੀ ਨਾਲ ਦੂਰ ਕਰ ਲਓਗੇ, ਪਰ ਜਿਸ ਦਿਨ ਚਿੱਟਾ ਹਨੇਰਾ ਧੁੰਦ ਪੈ ਜਾਏ ਉਹ ਦਿਨ ਸੂਰਜ ਦੀ ਪੇਸ਼ਵੀ ਕੋਈ ਨਹੀਂ ਜਾਂਦੀ, ਸੂਰਜ ਚੜ੍ਹਿਆ ਹੋਵੇ ਅਤੇ ਧੁੰਦ ਹੱਥ ਪਸਾਰਿਆਂ ਵੀ ਅੱਗੇ ਦਿਸਦਾ ਨਹੀਂ। ਦੋ ਤਰ੍ਹਾਂ ਦਾ ਹਨੇਰਾ ਹੈ, ਕਾਲਾ ਹਨੇਰਾ ਸੀ ਅਤੇ ਚਿੱਟਾ ਹਨੇਰਾ ਸੀ। ਹੁਣ ਇਹ ਕਾਲਾ ਹਨੇਰਾ ਕੀ ਸੀ? ਅਸੀਂ ਸ਼ਬਦ ਤਾਂ ਪੜ੍ਹ ਦਿੰਦੇ ਹਾਂ ਕਿ ਸਤਿਗੁਰ ਨਾਨਕ ਪ੍ਰਗਟਿਆ, ਕਿਉਂਕਿ ਮੈਂ ਸਿਰਫ ਪ੍ਰਕਾਸ਼ ਸ਼ਬਦ ਤੱਕ ਸੀਮਤ ਰਹਿਣਾ ਚਾਹੁੰਦਾ ਵਾਂ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਸ਼ਬਦ ਦਾ ਪ੍ਰਕਾਸ਼, ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼। ਅਤੇ ਭਾਈ ਗੁਰਦਾਸ ਕਹਿੰਦੇ ਨੇ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ, ਪਹਿਲਾ ਸ਼ਬਦ ਉਹਨਾਂ ਧੁੰਦ ਵਰਤਿਆ ਹੈ। ਹੁਣ ਗੁਰੂ ਨਾਨਕ ਸਾਹਿਬ ਦਾ ਜਿਹੜਾ ਸਾਹਮਣਾ ਹੈ ਉਹ ਧੁੰਦ ਨਾਲ ਹੈ, ਪਰ ਜਦੋਂ ਕਾਲੇ ਹਨੇਰੇ ਦੀ ਗੱਲ ਕੀਤੀ ਉਦੋਂ ਸੂਰਜ ਦੀ ਗੱਲ ਕੀਤੀ, ਪਰ ਜਦੋਂ ਧੁੰਦ ਦੀ ਗੱਲ ਆਈ ਉਹਨਾਂ ਸੂਰਜ ਦੀ ਉਦਾਹਰਨ ਨਹੀਂ ਲਈ। ਕਹਿਣ ਲੱਗੇ ਧੁੰਦ ਦੇ ਸਾਹਮਣੇ ਕੇਵਲ ਗੁਰੂ ਨਾਨਕ ਸਾਹਿਬ ਖਲੋ ਸਕਦਾ ਹੈ, ਅਤੇ ਇਸ ਤਰ੍ਹਾਂ ਖਲੋਤਾ ਜਿਵੇਂ ਕਾਲੇ ਹਨੇਰੇ ਦੇ ਸਾਹਮਣੇ ਸੂਰਜ ਖਲੋ ਗਿਆ। ਫਿਰ ਇਸ ਤੁੱਕ ਨੂੰ ਸਮਝਿਓ ਤੁਸੀਂ ਸੂਝਵਾਨ ਕਿ ਧੁੰਦ ਦੇ ਸਾਹਮਣੇ ਗੁਰੂ ਨਾਨਕ ਸਾਹਿਬ ਨੇ ਕਿਵੇਂ, ਕਹਿਣ ਲੱਗੇ ਜਿਵੇਂ ਕਾਲੇ ਹਨੇਰੇ ਦੇ ਸਾਹਮਣੇ ਸੂਰਜ। ਤਾਂ ਹੀ ਭਾਈ ਸਾਹਿਬ ਨੇ ਦੋ ਤੁਕਾਂ ਇਹ ਕਹੀਆਂ ਕਿ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਅਗਲੇ ਬਚਨ ਨੇ ਜਿਉਂ ਕਰ ਸੂਰਜ ਨਿਕਲਿਆ। ਇਹ ਉਦਾਹਰਨ ਦਿੱਤੀ ਹੈ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਵਾ, ਕਿ ਜਿਵੇਂ ਅੰਧਕਾਰ ਸੂਰਜ ਚੜ੍ਹਿਆ ਅਤੇ ਅੰਧਕਾਰ ਹਨੇਰਾ ਦੂਰ ਹੋ ਗਿਆ, ਗੁਰੂ ਨਾਨਕ ਸਾਹਿਬ ਆਏ ਅਤੇ ਧੁੰਦ ਮਿਟ ਗਈ। ਹੁਣ ਉਹ ਧੁੰਦ ਕੀ ਸੀ, ਕਾਲਾ ਹਨੇਰਾ ਕੀ ਸੀ? ਇਸ ਗੱਲ ਨੂੰ ਸਮਝਿਓ ਗੁਰਮੁਖੋ, ਕਾਲੇ ਹਨੇਰੇ ਤੋਂ ਇੰਨਾ ਨਾ ਡਰਿਓ, ਚੇਤੇ ਰੱਖਿਓ ਜਿੰਨੀ ਧੁੰਦ ਤਬਾਹੀ ਕਰਦੀ ਏ ਇੰਨਾ ਕਾਲਾ ਹਨੇਰਾ ਤਬਾਹੀ ਨਹੀਂ ਕਰਦਾ। ਕਾਲੇ ਹਨੇਰੇ ਦੀ ਰੋਸ਼ਨੀ, ਹਨੇਰਾ ਰੋਸ਼ਨੀ ਨਾਲ ਦੂਰ ਹੋ ਸਕਦਾ ਹੈ, ਪਰ ਧੁੰਦ ਦੇ ਸਾਹਮਣੇ ਤਾਂ ਰੋਸ਼ਨੀ ਦੀ ਪੇਸ਼ ਵੀ ਕੋਈ ਨਹੀਂ ਜਾਂਦੀ, ਸੂਰਜ ਦੀ ਪੇਸ਼ ਕੋਈ ਨਹੀਂ ਜਾਂਦੀ। ਕਾਲਾ ਹਨੇਰਾ ਉਹ ਲੋਕ ਸਨ ਜਿਹੜੇ ਬਿਲਕੁਲ ਅੰਦਰੋਂ ਅਗਿਆਨੀ ਸਨ, ਜਿਨ੍ਹਾਂ ਨੂੰ ਧਰਮ ਰੱਬ ਬਾਰੇ ਕੁਛ ਵੀ ਪਤਾ ਨਹੀਂ, ਅਤੇ ਧੁੰਦ ਉਹ ਲੋਕ ਜਾਂ ਸਨ ਜਿਹੜੇ ਧਰਮ ਦਾ ਦਾਵਾ ਕਰਦੇ ਸਨ, ਪਰ ਚੇਤੇ ਰੱਖਿਓ ਪੱਲੇ ਧਰਮ ਨਾਂ ਦੀ ਕੋਈ ਚੀਜ਼ ਹੀ ਨਹੀਂ ਸੀ, ਕਿਉਂਕਿ ਚਿੱਟਾ ਹਨੇਰਾ ਸਨ। ਉਹਨਾਂ ਦੇ ਅੰਦਰ ਅਗਿਆਨਤਾ ਹੈ, ਉਹਨਾਂ ਕੋਲ ਬੁਲਕਾਂ ਬੁਰਕਾਂ ਧਰਮ ਦਾ ਹੈ, ਉਹਨਾਂ ਕੋਲ ਸ਼ਬਦ ਧਰਮ ਦੇ ਨੇ, ਉਹਨਾਂ ਕੋਲ ਸ਼ਬਦ ਰੂਹਾਨੀਅਤ ਦੇ ਨੇ, ਪਰ ਖੇਦ ਇਸ ਚੀਜ਼ ਦਾ ਹੈ ਕਿ ਬਣੇ ਹੋਏ ਧੁੰਦ ਨੇ। ਚੇਤੇ ਰੱਖੋ ਕਾਲੇ ਹਨੇਰੇ ਤਾਂ ਉੱਡ ਜਾਣਗੇ, ਪਰ ਜਦੋਂ ਕਿਸੇ ਧਰਮ ਉੱਤੇ ਦੇਸ਼ ਉੱਤੇ ਧੁੰਦ ਵਰਗਾ ਹਨੇਰਾ ਆ ਜਾਏ ਉਹਨੂੰ ਖਟਾਣਾ ਖਾਰੀ ਸਾਰੀ ਦਾ ਕੰਮ ਨਹੀਂ। ਉੱਥੇ ਕੇਵਲ ਇੱਕ ਸ਼ੇਰ ਦੀ ਬੁਕਾਰ, ਇੱਕ ਸ਼ੇਰ ਦਾ ਬੁਕਣਾ ਹੀ ਧੁੰਦ ਨੂੰ ਚੁੱਕ ਸਕਦਾ ਹੈ। ਤਾਂ ਹੀ ਭਾਈ ਸਾਹਿਬ ਨੇ ਕਿਹਾ ਕਿ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਖੋਵਾ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਵਾ। ਗੁਰੂ ਨਾਨਕ ਸਾਹਿਬ ਦੇ ਸਾਹਮਣੇ ਧੁੰਦ ਆਈ, ਧੁੰਦ ਨੂੰ ਵੀ ਇੱਕ ਪਾਸੇ ਕਰਕੇ ਰੱਖ ਦਿੱਤਾ, ਅਤੇ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਕਾਲਾ ਅੰਧਕਾਰ ਹਨੇਰਾ ਆਇਆ, ਅਤੇ ਕਾਲੇ ਹਨੇਰੇ ਨੂੰ ਵੀ ਇੱਕ ਪਾਸੇ ਕਰ ਦਿੱਤਾ। ਹੁਣ ਤੱਕ ਸਤਿਗੁਰੂ ਨੇ ਪਹਿਲੀ ਗੱਲ ਜਦੋਂ ਗੁਰੂ ਕੇ ਦੀਦਾਰ ਪਾਏ ਨੇ, ਇਹਨੂੰ ਕੇਵਲ ਪੰਜ ਪੂਚਕ ਤੱਤਾਂ ਤੱਕ ਨਾ ਸੀਮਤ ਸਮਝਿਓ। ਮੈਂ ਆਰੰਭ ਵਿੱਚ ਅਰਜ਼ ਕੀਤੀ ਕਿ ਭਾਵਨਾ ਨਾ ਆਪਣੇ ਅੰਦਰੋਂ ਹਟੇ, ਸ਼ਰਧਾ ਨਾ ਆਪਣੇ ਅੰਦਰੋਂ ਖਟੇ। ਗੁਰੂ ਨਾਨਕ ਸਾਹਿਬ ਦੇ ਪਹਿਲੇ ਦੀਦਾਰ ਮਾਂ ਤੋਂ ਵੀ ਪਹਿਲਾਂ ਜਿਸ ਨੇ ਪਾਏ ਨੇ ਉਹ ਇੱਕ ਮੁਸਲਮਾਨ ਔਰਤ ਹੈ, ਜਿਸ ਨੂੰ ਇਤਿਹਾਸ ਨੇ ਦੌਲਤਾਂ ਦਾ ਨਾਮ ਦਿੱਤਾ ਹੈ। ਪਹਿਲੀ ਝਲਕ ਉਸ ਮੁਸਲਮਾਨ ਔਰਤ ਦੌਲਤਾਂ ਦਾਈ ਨੇ ਪਾਈ। ਅੱਜ ਤੀਕਰਾ ਉਹ ਔਰਤ ਜਦੋਂ ਕਿਸੇ ਦੇ ਘਰ ਵਿੱਚ ਬੱਚੇ ਦਾ ਜਨਮ ਹੋਣਾ ਅਤੇ ਇਹ ਸ਼ਬਦ ਕਹਿੰਦੀ ਸੀ ਕਿ ਜੇ ਪਰਮਾਤਮਾ ਨੇ ਤੇਰੇ ਘਰ ਸੰਤਾਨ ਬਖਸ਼ੀ ਹੈ ਅਤੇ ਮੇਰੀ ਗਰੀਬਣੀ ਦੀ ਝੋਲੀ ਵਿੱਚ ਖੈਰ ਜ਼ਰੂਰ ਪਾਇਓ, ਮੈਨੂੰ ਖਾਣ ਵਾਸਤੇ ਚਾਰ ਮਣ ਦਾਣੇ ਦੇ ਦਿਓ, ਮੈਨੂੰ ਪਹਿਰਨ ਵਾਸਤੇ ਬਸਤਰ ਕੱਪੜੇ ਦੇ ਦਿਆ ਜੇ, ਇਹਦੇ ਨਾਲ ਮੇਰੇ ਚਾਰ ਦਿਨ ਸੌਖੇ ਨਿਕਲ ਜਾਣਗੇ। ਅਤੇ ਜਿਸ ਦਿਨ ਬਾਬਾ ਕਾਲੂ ਜੀ ਦੇ ਘਰ ਵਿੱਚ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਆਏ ਨੇ ਅਤੇ ਦੌਲਤਾਂ ਦਾਈ ਨੇ ਉਸ ਵੇਲੇ ਵੀ ਇਹ ਸ਼ਬਦ ਕਹੇ ਸਨ ਕਿ ਬਾਬਾ ਕਾਲੂ ਜੀ ਨੂੰ ਦੇਖੀ ਕਿ ਮੇਰੀ ਵਾਰੀ ਕਿਤੇ ਖੱਤ ਪਿੱਛੇ ਨਾ ਖਿੱਚ ਲਵੀਂ, ਰੱਬ ਤੈਨੂੰ ਭਾਗ ਲਾਏ ਸਿਆਲ ਦੇ ਦਿਨ ਨੇ, ਚਾਰ ਮਣ ਦਾਣੇ ਦੇ ਦੀ ਸੌਖਾ ਸਿਆਲ ਨਿਕਲ ਜਾਏਗਾ, ਚਾਰ ਪੈਸੇ ਦੇ ਦੀ ਸਿਆਲੀਆਂ ਰਾਤਾਂ ਕੱਪੜੇ ਨਾਲ ਤਨ ਮੇਰੇ ਬੱਚੇ ਢੱਕ ਸਕਣਗੇ। ਪਹਿਲੇ ਦੀਦਾਰ ਦੌਲਤਾਂ ਨੇ ਪਾਏ ਅਤੇ ਹਰ ਇੱਕ ਜਨਮ ਸਾਖੀ ਨੇ ਸ਼ਬਦ ਕਿਹਾ ਕਿ ਜਦੋਂ ਦੌਲਤਾਂ ਬਾਹਰ ਆਈ ਤੇ ਬਾਬਾ ਕਲਿਆਣ ਦਾਸ ਜੀ ਅਸੀਂ ਸ਼ਬਦ ਵਰਤਨੇ ਆ। ਆਮ ਤੌਰ ਤੇ ਸ਼ਬਦ ਬਾਬਾ ਕਾਲੂ ਜੀ ਕਿਹਾ ਜਾਂਦਾ ਹੈ, ਪਰ ਮੈਂ ਇੱਥੇ ਇੱਕ ਹੋਰ ਬੇਨਤੀ ਕਰਦੇ ਹਾਂ। ਕਈ ਵਾਰੀ ਜਦੋਂ ਅਸੀਂ ਵਿਚਾਰ ਕਰਨੇ ਆ ਨਾ, ਸਾਡਾ ਮਨ ਬਾਬਾ ਕਾਲੂ ਜੀ ਲਈ ਕਈ ਵਾਰੀ ਇਹੋ ਜਿਹੇ ਸ਼ਬਦ ਵਰਤ ਜਾਂਦਾ ਹੈ ਜਿਹੜੇ ਸਾਨੂੰ ਵਰਤਨੇ ਨਹੀਂ ਚਾਹੀਦੇ, ਕਿਉਂਕਿ ਬਾਬਾ ਜੀ ਨੂੰ ਝਿੜਕਿਆ, ਪਿਤਾ ਜੀ ਨੇ ਚਪੇੜਾਂ ਮਾਰੀਆਂ। ਅਤੇ ਇੱਥੇ ਮੈਂ ਇੱਕ ਬੇਨਤੀ ਕਰਦਿਆਂ, ਗੁਰਮੁਖੋ, ਉਸ ਬਾਬੇ ਕਾਲੂ ਨੂੰ ਆਮ ਇਨਸਾਨ ਨਾ ਸਮਝੋ। ਧੰਨ ਗੁਰੂ ਨਾਨਕ ਸਾਹਿਬ ਜਿਹਦੇ ਘਰ ਵਿੱਚ ਆਏ ਨੇ, ਬਾਪ ਅਤੇ ਪੁੱਤਰ ਦਾ ਰਿਸ਼ਤਾ ਹੈ, ਉਹ ਬਾਪ ਦੀ ਹੈਸੀਅਤ ਨਾਲ ਤੱਕਦੇ ਨੇ। ਅਤੇ ਸਿੱਖਾਂ, ਤੂੰ ਉਹਨੂੰ ਕਿਤੇ ਗੁਰੂ ਨਾਨਕ ਦਾ ਵਿਰੋਧੀ ਨਾ ਚੱਲ ਜਾਣੀ, ਕਿਉਂਕਿ ਤੇਰੇ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਕਹਿੰਦਾ ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਹ। ਪਿਤਾ ਧੰਤਾ ਯੋਗ ਹੈ, ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ, ਧੰਨ ਧੰਨ ਗੁਰੂ ਜਿਨ ਨਾਮ ਆਰਾਧਿਆ। ਗੁਰੂ ਨੂੰ ਵੀ ਧੰਨ ਕਹਿ। ਉੱਥੇ ਬਾਬਾ ਕਾਲੂ ਜੀ ਨੇ ਪਹਿਲੇ ਸ਼ਬਦ ਕਹੇ ਸਨ ਕਿ ਦੌਲਤਾਂ ਆਈ, ਹੱਸ ਕੇ ਕਹਿਣ ਲੱਗੀ ਰੱਬ ਨੇ ਭਾਗ ਲਾ ਦਿੱਤੇ। ਥਾਲੀ ਭਰੀ ਪਈ ਸੀ ਕੱਪੜੇ ਨਾਲ ਢੱਕੀ ਦੌਲਤ ਦੀ, ਕਹਿਣ ਲੱਗੇ ਦੌਲਤਾਂ ਝੋਲੀ ਕਰ, ਮੈਂ ਤੇਰੀ ਝੋਲੀ ਵਿੱਚ ਇਹ ਦੌਲਤ ਪਾ ਦੇਵਾਂ। ਉਸ ਵੇਲੇ ਹੱਥ ਦੇ ਨਾਲ ਥਾਲੀ ਨੂੰ ਪਰਾਂ ਕਰਕੇ ਦੌਲਤਾਂ ਨੇ ਸ਼ਬਦ ਕਹੇ ਸਨ, ਰਹਿਣ ਦੇਵੇ ਮਹਿ ਤਿਆ, ਮੈਂ ਤਾਂ ਬਹੁਤ ਰੱਜੀ। ਉਹਨੇ ਪੁੱਛਿਆ ਕਿਉਂ ਰੱਜੀ, ਜੇ ਘੱਟ ਨੇ ਮੈਨੂੰ ਤੈਨੂੰ ਹੋਰ ਦੇ ਦਿਆਂਗਾ, ਪਰ ਤੂੰ ਝੋਲੀ ਕਰ ਤਾਂ ਸਹੀ। ਕਹਿਣ ਲੱਗੇ ਨਹੀਂ, ਮੈਨੂੰ ਦੌਲਤ ਦੀ ਲੋੜ ਨਹੀਂ। ਉਹਦੇ ਸ਼ਬਦਾਂ ਦੇ ਵਿੱਚ ਕੋਈ ਰਸ ਸੀ, ਉਹਦੀਆਂ ਅੱਖਾਂ ਵਿੱਚ ਕੋਈ ਖੁਮਾਰੀ ਸੀ, ਉਹਦੇ ਬੋਲਾਂ ਦੇ ਅੰਦਰ ਕੋਈ ਅਗੰਮੀ ਆਵਾਜ਼ ਵਰਤ ਗਈ ਸੀ। ਕਹਿਣ ਲੱਗੇ ਜੇ ਘੱਟ ਨੇ ਤੇ ਹੋਰ ਲੈ ਲੈ। ਕਹਿੰਦੀ ਹੈ ਸੱਚ ਜਾਣੀ ਬਾਬਾ, ਨਾਂ ਦੀ ਦੌਲਤਾਂ ਸਾਂ, ਮਨ ਕਰਕੇ ਸਰੀਰ ਕਰਕੇ ਭੁੱਖੀ ਸਾਂ, ਪਤਾ ਨਹੀਂ ਅੱਜ ਤੇਰੇ ਪੁੱਤਰ ਦੇ ਦੀਦਾਰ ਕੀਤੇ ਨੇ, ਪਹਿਲੀ ਝਲਕ ਨੇ ਸੱਚ ਜਾਣੀ ਮੇਰੀ ਜਨਮਾਂ ਜਨਮਾਂ ਦੇ ਅੰਦਰ ਦੀ ਭੁੱਖ ਹੀ ਮਿਟਾ ਦਿੱਤੀ। ਮੈਂ ਅਸਲ ਵਿੱਚ ਨਾਮ ਦੀ ਦੌਲਤਾਂ ਸਾਂ, ਜਨਮਾਂ ਜਨਮਾਂਤਰਾਂ ਦੀ ਭੁੱਖੀ ਸਾਂ, ਤੇਰੇ ਪੁੱਤਰ ਦੀ ਪਹਿਲੀ ਝਲਕ ਨੇ ਮੇਰੇ ਅੰਦਰ ਦੀ ਭੁੱਖ ਮਿਟਾ ਦਿੱਤੀ। ਹੁਣ ਮੈਂ ਝੋਲੀ ਅੱਡਣੀ ਛੱਡ ਦਿੱਤੀ ਹੈ, ਜਿਹਦੇ ਦੀਦਾਰ ਪਾਏ ਨੇ ਉਹਦੇ ਚਰਨਾਂ ਵਿੱਚ ਰਹਿ ਕੇ ਦਿਨ ਕੱਟਾਂਗੀ, ਉਹਦਾ ਦੀਦਾਰ ਹੀ ਮੇਰੇ ਵਾਸਤੇ ਅੰਮ੍ਰਿਤ ਹੈ। ਗੁਰਮੁਖੋ, ਇੱਕ ਗੱਲ ਚੇਤੇ ਰੱਖਿਓ, ਇਸੀ ਸ਼ਬਦ ਦਾ ਪ੍ਰਕਾਸ਼ ਤੁਸੀਂ ਕਹੋਗੇ ਵੀ ਦੇਹ ਦਾ ਪ੍ਰਕਾਸ਼ ਹੋਇਆ, ਨਹੀਂ ਕਿ ਉਸ ਪਾਵਨ ਪਵਿੱਤਰ ਦੇਹ ਦੇ ਵਿੱਚੋਂ ਉਸ ਧੁਰ ਕੀ ਬਾਣੀ ਨੇ ਆਉਣਾ ਹੈ। ਗੁਰੂ ਨਾਨਕ ਦੇ ਪਹਿਲੇ ਦੀਦਾਰ ਨੇ ਦੌਲਤਾਂ ਦੇ ਅੰਦਰ ਦੀ ਭੁੱਖ ਮਿਟਾ ਦਿੱਤੀ। ਫਿਰ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਆਪਣੇ ਕੰਨਾਂ ਨਾਲ ਸੁਣਿਆ, ਤੇ ਗੁਰੂ ਦੇ ਸ਼ਬਦ ਨੇ ਉਹਨਾਂ ਦੇ ਅੰਦਰ ਦੇ ਹਨੇਰੇ ਨੂੰ ਚੁੱਕ ਦਿੱਤਾ। ਪ੍ਰਕਾਸ਼ ਦਾ, ਗੁਰੂ ਸ਼ਬਦ ਦਾ ਪ੍ਰਕਾਸ਼ ਤੇ ਗੁਰੂ ਨਾਨਕ ਸਾਹਿਬ ਦੇ ਆਗਮਨ ਦੇ ਨਾਲ ਹੋਇਆ। ਮੈਂ ਕੁਛ ਉਦਾਹਰਨਾਂ ਅਰਜ਼ ਕਰਨਾ ਚਾਹੁੰਦਾ ਬਾਣੀ ਵਿੱਚੋਂ। ਕੀ ਪੰਡਿਤ ਹਰਦਿਆਲ ਦੇ ਅੰਦਰ ਅੰਧਕਾਰ ਨਹੀਂ ਸੀ? ਕੀ ਪੰਡਿਤ ਹਰਦਿਆਲ ਨੂੰ 1604 ਤੋਂ ਬਾਅਦ ਪਤਾ ਲੱਗਾ ਸ਼ਬਦ ਦੇ ਪ੍ਰਕਾਸ਼ ਦਾ? ਮੈਂ ਅਰਜ਼ ਕੀਤੀ ਇਸ ਗੱਲ ਨੂੰ, ਫਿਰ ਆਪਾਂ ਸਮਝੀਏ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ 1604 ਨੂੰ ਹੈ, ਸ਼ਬਦ ਦਾ ਪ੍ਰਕਾਸ਼ ਤਾਂ ਉਦੀ ਹੋ ਗਿਆ ਜਦੋਂ ਮਰਦਾਨੇ ਦੀ ਤਾਰ ਵੱਜੀ ਤੇ ਬਾਬਾ ਜੀ ਦੀ ਰਸਨਾ ਵਿੱਚੋਂ ਸ਼ਬਦ ਆ ਗਿਆ। ਪੰਡਿਤ ਹਰਦਿਆਲ ਸਾਹਮਣੇ ਵੇ, ਅੱਜ ਤੀਕਰਾਂ ਉਹਨੇ ਅਨੇਕਾਂ ਬੱਚਿਆਂ ਨੂੰ ਜਨੇਊ ਪਾਏ ਨੇ, ਪਰ ਹੁਣ ਦੇਖੋ ਸ਼ਬਦ ਦਾ ਪ੍ਰਕਾਸ਼ ਕਿਸੇ ਦੇ ਹਨੇਰੇ ਨੂੰ ਕਿਵੇਂ ਚੁੱਕਦਾ। ਉਹ ਜਨੇਊ ਪਾਉਣ ਆਏ? ਮੈਂ ਸਿਰਫ ਇੱਕ ਦੋ ਪ੍ਰਮਾਣ ਦੇ ਕੇ ਅੱਗੇ ਤੁਰਨਾ। ਹਜ਼ੂਰ ਨੇ ਉਸ ਵੇਲੇ ਜਦੋਂ ਜੰਜੂ ਨੂੰ ਦੇਖਿਆ ਤੇ ਇੱਕ ਗੱਲ ਕਹੀ ਸੀ, ਇਹ ਨਹੀਂ ਕਿਹਾ ਮੈਂ ਜਨੇਊ ਨਹੀਂ ਪਾਉਣਾ। ਕਹਿਣ ਲੱਗੇ ਮੈਂ ਜਨੇਊ ਪਾਉਣ ਨੂੰ ਬਿਲਕੁਲ ਤਿਆਰ ਹਾਂ, ਪਰ ਇੱਕ ਕੰਮ ਕਰੀ, ਪਿੰਡੇ ਦਾ ਜਨੇਊ ਨਾ ਦਈ, ਪਿੰਡਾਂ ਸੜਨ ਦੇ ਨਾਲ ਜਨੇਊ ਦਾ ਧਾਗਾ ਵੀ ਸੜ ਜਾਏ, ਆਤਮਾ ਦਾ ਜਨੇਊ ਦੇ ਜਿਹੜਾ ਪਿੰਡੇ ਦੇ ਸੜਨ ਤੋਂ ਬਾਅਦ ਵੀ ਆਤਮਾ ਦੇ ਨਾਲ ਜਾਏ। ਹੁਣ ਸ਼ਬਦ ਦਾ ਪ੍ਰਕਾਸ਼ ਸੀ। ਉਹਨੇ ਕਿਹਾ ਅੱਜ ਤੀਕਰਾਂ ਅਸੀਂ ਪਿੰਡੇ ਉੱਤੇ ਤਨ ਉੱਤੇ ਹੀ ਧਾਗੇ ਪਾਏ ਤੇ ਮੇਰੇ ਤਨ ਗੁਰੂ ਨਾਨਕ ਸਾਹਿਬ ਨੇ ਸ਼ਬਦ ਦਾ ਪ੍ਰਕਾਸ਼ ਕੀਤਾ ਤੇ ਕਹਿਣ ਲੱਗੇ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵੱਟ ਇਹ ਜਨੇਊ ਜੀ ਕਾ। ਇਹ ਸ਼ਬਦ ਪ੍ਰਕਾਸ਼ ਹੈ, ਸ਼ਬਦ ਅੰਦਰ ਦੇ ਹਨੇਰੇ ਨੂੰ ਕੱਟਦਾ। ਇਹ ਜਨੇਊ ਜੀ ਕਾ ਖਈ ਤਾਂ ਪਾਂਡੇ ਘੱਤ, ਨਾ ਇਹ ਟੁੱਟੈ ਨਾ ਮਲ ਲੱਗੈ, ना ये जलै ना जाए, धन सो मानस नानका जो गल चलै पाए। शब्द दा प्रकाश ही किसे ने श्राद्ध दे दिन आए श्राद्धां दी गल कीती, शब्द दे चानन ने खनेरे नू कटिया ते बाबा जी ने नाल ही कह दिता जे मुहाका करम है, करम है पितरी दे अगे वस्त सियाणियां, पितरी चोर करे वड्डियां हथ दलाल के मुसफी ए करे, नानक अगे सो मिले जो खट्टै काले दे। जे किसे सूतक दी गल कीती शब्द दा प्रकाश होया, कहन लगे जेकर सूतक मनिए सब तै सूतक होए, गोहे अते लकड़ी अंदर कीड़ा होए, जेते दाने अन के जिया बाज ना कोए। साहब कहन लगे पहला पानी जियो है जित हरिया सब कोए। हुण शब्द दे प्रकाश ने खनेरा कटने, सूतक सी पर बाबा जी ने कहा केड़े सूतक दी गल करने, मन का सूतक लोभ है जेवा सूतक कूड़, अखी सूतक वेखना पर तिरे है पर तन रूप, कन्नी सूतक कन पै लै अत बारी खाए, नानक हंसा आदमी बदे जम पुर जाए। शब्द दा प्रकाश ही जिन्हें अंदर दे खनेरे नू कटिया, गुरमुखो ए ही शब्द दा प्रकाश ही। जे मौलवी कुतुबद्दीन वर्गा आउंदा ओ आके ज्ञान दी गल करदा ते धन गुरु नानक साहब दे हिरदे विचों शब्द आउंदा, ते शब्द दा प्रकाश की सी जदों उस विद्वान मौलवी सामने आया ते हजूर दे अंदर ओ शब्द उतरिया, ते शब्द आपां ओ पढ़ने तिलंग राग विच, यक अर्ज गुप्तम पेश तो दर गोश कुन करतार, हका कबीर करीम तू बे ऐब परवदगार, दुनिया मुकामे फानी तहकीक दिल दानी, मम सर मुवे अजराइल गिरफ्त है दिल खेच ना दानी। शब्द जो गुरु साहब ने अपने मुखार बिन तो उतारन उचारण किया, उस शब्द ने 1604 तो पहला भी खनेरा कटिया है। मैं बेनती कर रहा कि गुरु ग्रंथ साहब जी का प्रकाश 1604 नू कीता गया है, पर गुरु दे हिरदे विचों जो शब्द आया, शब्द का प्रकाश तो जिथे दाता जी गए अंदर दे अंधकार नू मिटाया ते शब्द की रोशनी इत्थे होई। मैं तीन कु उदाहरण दे के संपूर्णता करनी चाहना। बाबा लहणा जी धन गुरु नानक साहब जी दे कोल करतारपुर साहब की धरती ते आए, कौन लैके आया? गुरु नानक साहब जी नू मिले नहीं पहला? खडूर की धरती ते रहिंदे ने ते गुरु नानक साहब नाल मिलाप नहीं? देखो उन्हां नू शब्द का प्रकाश लैके करतारपुर आए, गुरु नानक साहब नाल पहली मुलाकात नहीं। ते जिस दिन बाबा लहणा जी खडूर साहब की धरती ते टिके ने, ते उस धरती का एक गुरमुख भाई जोध गुरु नानक साहब का सिख करतारपुर तो आया, अमृत वेले बाणी पढ़ता है, ते सिख इतिहास कहिंदा है, गुरु इतिहास कहिंदा है, उस वेले ये बचन चल रहा सी पौड़ी जित सेवियां सुख पाईए, सो साहिब सदा संभालिए, जित कीता पाईए अपना सा काल बुरी क्यों घालिए, मंदा मूल ना कीचई दे लम्मी नदर निखालिए, ज्यू साहिब नाल ना हारिए तब वेखा पासा ढालिए, किछ लाहे ऊपर घालिए। हुण गुरु नानक साहब जी नू शरीरक तौर ते नहीं मिले, सिर्फ एक सिख दी रतना तो एक पौड़ी सुनी, ते शब्द ने इन्ना कु अंदर प्रकाश कीता, उस सिख दे चरण पकड़ के कहन लगे बड़ी वरी घुंगरू पैरां विच बन के नच के देखिया है, पर जेड़ा सुकून तेरिया आवाज विचों तेरे शब्द विचों मिलिया है ये कितों नहीं। ते सिख दा उत्तर सी शब्द मेरा नहीं, शब्द गुरु नानक साहब दा है, एक पौड़ी सुनी ते पैरां विच घुंगरू बनन वाला बाबा लहणा जी करतारपुर जाके गुरु नानक साहब दे हो गए, ये शब्द का प्रकाश है। देखो फिर मैं इत्थे बेनती करना वा, कई बार असी कहने जप नहीं जी सिखी विच, तप नहीं जी सिखी विच। मैं एक बेनती करा, जिस दिन बाबा लहणा जी खडूर साहब तो करतारपुर गए ने, खाली खत गए ने, घोड़े ते चढ़ के गए ने, ते जिस दिन गुरु नानक साहब जी ने अपना अंग बना के अंगद बना दिता जिन्हों असी खंडन पै करने आ, वो झोलियाँ करतारपुर तो भर के लियाए। केड़ियाँ झोलियाँ भर के लियाए? सिखा तेनू समझ पै जाए जप दी तप दी सिमरन दी। भाई साहब भाई ਬਲਵੰਡ ਤੇ ਸੱਤਾ ਜੀ ਬਾਬਾ ਜੀ ਉਹ ਕਹਿੰਦੇ ਨੇ ਫੇਰ ਵਸਾਇਆ ਫੇਰੂ ਆਣ ਸਤਿਗੁਰ ਖਾਡੂਰ। ਖਡੂਰ ਤਾਂ ਸ਼ਹਿਰ ਪਹਿਲਾਂ ਵੱਸਦਾ ਸੀ, ਫੇਰ ਵਸਾਇਆ ਕਿਉਂ? ਕਿਉਂਕਿ ਹੁਣ ਰੂਹਾਨੀਅਤ ਦੀ ਨਗਰੀ ਬਣ ਲੱਗੀ ਏ। ਗਏ ਇਕੱਲੇ ਸਨ ਕਰਤਾਰਪੁਰ ਤੇ ਲੈ ਕੇ ਕੀ ਆਏ ਜਪ ਤਪ ਸੰਜਮ ਨਾਲ ਤੁਦ ਹੋਰ ਮੁੱਚ ਗਰੂਰ। ਜਪ ਲੈ ਕੇ ਆਏ, ਤਪ ਲੈ ਕੇ ਆਏ, ਸੰਜਮ ਲੈ ਕੇ ਆਏ। ਕਹਿਣ ਲੱਗੇ ਬਾਕੀ ਹੰਕਾਰ ਵਿੱਚ ਤੁਰਦੇ ਰਹਿ ਤੇ ਭਾਈ ਲਹਿਣਾ ਜੀ ਗੁਰੂ ਅੰਗਦ ਸਾਹਿਬ ਬਣੇ ਤੇ ਗੁਰੂ ਨਾਨਕ ਨੇ ਬੰਦਗੀ ਦੇ ਭੰਡਾਰੇ ਉਹਨਾਂ ਦੀ ਝੋਲੀ ਵਿੱਚ ਪਾ ਦਿੱਤੇ। ਅਸੀਂ ਬਚਨ ਰੋਜ਼ ਹੀ ਪੜ੍ਹਦੇ ਹਾਂ ਗੁਰੂ ਅਰਜੁਨ ਸਾਹਿਬ ਦਾ। ਜੇ ਮੰਨ ਲਓ ਇਹ ਕਮਾਈ ਨਾ ਕਰਨੀ ਹੋਵੇ ਤੇ ਫਿਰ ਅਰਦਾਸ ਰੋਜ਼ ਕਰਨੇ ਆ ਸੱਚੇ ਪਾਤਸ਼ਾਹ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਤੇ ਜੇ ਨਹੀਂ ਕਮਾਇਆ ਫਿਰ ਨਾ ਕੀ ਹੈ? ਕਹਿਣ ਲੱਗੇ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੂ ਸ਼ਰਮ। ਹਜ਼ੂਰ ਗੁਰੂ ਅੰਗਦ ਸਾਹਿਬ ਨੇ ਇੱਕ ਪੌੜੀ ਸੁਣੀ, ਹੁਣ ਤੱਕੋ ਜਿਸ ਗੁਰੂ ਜੀ ਦਾ ਅੱਜ ਆਪ ਜੋਤੀ ਜੋਤ ਪੁਰ ਮਨਾਉਂਦੇ ਪਏ ਹੋ, ਗੁਰੂ ਅਮਰਦਾਸ ਜੀ ਦਾ, ਗੁਰੂ ਰਾਮਦਾਸ ਜੀ ਦਾ ਗੁਰਗੱਦੀ ਪੁਰਬ ਵੀ, ਗੁਰੂ ਰਾਮਦਾਸ ਜੀ ਦਾ ਜੋਤੀ ਜੋਤ ਪੁਰਬ ਵੀ, ਗੁਰੂ ਅਰਜੁਨ ਸਾਹਿਬ ਦਾ ਗੁਰਗੱਦੀ ਪੁਰਬ ਵੀ। ਗੁਰਮੁਖੋ ਗੁਰੂ ਅੰਗਦ ਸਾਹਿਬ ਦੇ ਘਰ ਨਾਲ ਰਿਸ਼ਤਾ ਬਾਬੇ ਅਮਰਦਾਸ ਦਾ ਕਾਫੀ ਸਮਾਂ ਪਹਿਲਾਂ ਦਾ ਹੈ। ਜਿਸ ਦਿਨ ਭਤੀਜੇ ਨੂੰ ਵਿਆਹ ਕੇ ਲਿਆਏ, ਬੀਬੀ ਅਮਰੋ ਵਿਆਹ ਕੇ ਲਿਆਈ ਗਈ, ਕੀ ਉਸ ਦਿਨ ਉਦਨ ਬਾਬਾ ਅਮਰਦਾਸ ਨੂੰ ਸਮਝ ਨਹੀਂ ਪਈ? ਨਹੀਂ, ਉਦਨ ਕੇਵਲ ਦੁਨਿਆਵੀ ਰਿਸ਼ਤਾ ਸੀ। ਤੇ ਜਿਸ ਦਿਨ ਗੁਰੂ ਪੁੱਤਰੀ ਨੇ, ਗੁਰੂ ਅੰਗਦ ਸਾਹਿਬ ਦੀ ਸਪੁੱਤਰੀ ਨੇ ਅੰਮ੍ਰਿਤ ਵੇਲੇ ਇਹ ਸ਼ਬਦ ਪੜਿਆ, ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋ ਲੇਖ ਪਏ, ਜਦੋਂ ਸ਼ਬਦ ਦੇ ਇਹ ਬਚਨ ਆਏ ਕਾਇਆ ਆਰਨ ਮਨ ਵਿੱਚ ਲੋਖਾਂ, ਪੰਚ ਅਗਨ ਤਿਤ ਲਾਗ ਰਹੀ ਕੋਇਲੇ ਪਾਪ ਪੜੇ ਤਿਸ ਉੱਪਰ, ਮਨ ਜਲਿਆ ਸੰਨੀ ਚਿੰਤ ਭਈ ਭਇਆ ਮਨੂਰ ਕੰਚਨ ਪਿਰ ਹੋਵੇ, ਜੋ ਜੇ ਗੁਰ ਮਿਲੈ ਤਨੇਹਾ ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸ਼ਟਸ ਦੇਖਾ। ਇੱਕ ਸ਼ਬਦ ਸੁਣਿਆ ਬਾਬੇ ਅਮਰਦਾਸ ਨੇ, ਅੰਦਰ ਸ਼ਬਦ ਨੇ ਪ੍ਰਕਾਸ਼ ਦਿੱਤਾ ਤੇ ਬਾਬਾ ਅਮਰਦਾਸ ਧੰਨ ਗੁਰੂ ਅੰਗਦ ਸਾਹਿਬ ਦੇ ਦਰ ਤੇ ਆਏ। ਹਾਲਾਂ ਗੁਰੂ ਅੰਗਦ ਸਾਹਿਬ ਸੰਸਾਰੀ ਉਮਰ ਕਰਕੇ ਗੁਰੂ ਅਮਰਦਾਸ ਤੋਂ 25 ਸਾਲ ਛੋਟੇ ਨੇ, ਪਰ ਜਿੱਦਣ ਬਾਬਾ ਅਮਰਦਾਸ ਆਏ 25 ਸਾਲ ਵੱਡੇ ਨੇ। ਆਉਂਦਿਆਂ ਸਾਰ ਚਰਨ ਪਕੜ ਕੇ ਕਿਹਾ ਸਤਿਗੁਰੂ ਤੇਰੇ ਸ਼ਬਦ ਨੇ ਅੰਦਰ ਨੂੰ ਚਾਨਣ ਦਿੱਤਾ, ਮੈਂ ਰਿਸ਼ਤੇਦਾਰੀ ਦੇ ਨਾਤੇ ਨਾਲ ਨਹੀਂ ਕਿਸੇ ਨੇ ਨਗੁਰਾ ਕਿਹਾ, ਮੈਨੂੰ ਕਿਰਪਾ ਕਰ ਆਪਣਾ ਸਿੱਖ ਬਣਾ ਲੈ, ਮੈਂ ਤੇਰੇ ਦਰ ਤੇ ਸਿੱਖ ਬਣਨ ਆਇਆ। ਇੱਕ ਸ਼ਬਦ ਨੇ ਪ੍ਰਕਾਸ਼ ਕੀਤਾ। ਹੁਣ ਸੱਜਣ ਬਾਰੇ ਅਸੀਂ ਸੁਣਦੇ ਹਾਂ ਕਿ ਸੱਜਣ ਨੇ 1604 ਤੋਂ ਪਹਿਲਾਂ ਸ਼ਬਦ ਨਹੀਂ ਸੁਣਿਆ, ਇੱਕੋ ਸ਼ਬਦ ਸੁਣਿਆ ਸੀ ਕਿ ਉੱਜਲ ਕਿਹਾ ਚਿਲਕਣਾ ਘੁੱਟ ਮਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ ਜੇ ਸੋ ਧੋਵਾਂ ਤਿਸ, ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾਂ ਮੰਗੀਐ ਤਿੱਥੇ ਖੜੇ ਦਸਨ। ਗੁਰੂ ਦਾ ਸ਼ਬਦ ਕੀ ਆਪਣੇ ਆਪ ਵਿੱਚ ਪ੍ਰਕਾਸ਼ ਹੈ। ਇਸ ਬੇਨਤੀ ਨੂੰ ਅਸ਼ਰਧਕ ਨਾ ਸਮਝਿਓ, ਕਿਉਂਕਿ ਗੁਰੂ ਦੇ ਅਰਥ ਹੀ ਇਹ ਨੇ ਜਿਹੜਾ ਹਨੇਰੇ ਨੂੰ ਖਤਮ ਕਰੇ। ਤਾਂ ਹੀ ਬਾਬਾ ਜੀ ਨੇ ਕਿਹਾ ਗੁਰ ਕਾ ਸ਼ਬਦ ਉਜਾਰੋ ਦੀਪਾਂ, ਬਿਨ ਸਿਓ ਅੰਧਕਾਰ ਤੈ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ। ਹਜ਼ੂਰ ਨੇ ਤਾਂ ਹੀ ਕਿਹਾ, ਕਹਿਣ ਲੱਗੇ ਗੁਰਬਾਣੀ ਇਸ ਜਗ ਮੈਂ ਚਾਨਣ, ਸ਼ਬਦ ਆਪਣੇ ਆਪ ਵਿੱਚ ਪ੍ਰਕਾਸ਼ ਹੈ, ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ। ਹਜ਼ੂਰ ਕਿਰਪਾਲੂ ਜੀ ਨੇ ਕਿਹਾ ਕਿ ਸ਼ਬਦ ਸਾਨੂੰ ਰੋਸ਼ਨੀ ਦਿੰਦਾ, ਅੰਦਰ ਦੇ ਹਨੇਰੇ ਨੂੰ ਖਤਮ ਕਰਦਾ, ਪਰ ਕੇਵਲ ਪ੍ਰਕਾਸ਼ ਪ੍ਰਕਾਸ਼ ਕਹਿਣ ਨਾਲ ਨਹੀਂ, ਸ਼ਬਦ ਨੂੰ ਕਮਾਉਣ ਦੇ ਨਾਲ ਹੀ ਪ੍ਰਕਾਸ਼ ਹੋਵੇਗਾ। ਕਮਾਉਣ ਤੋਂ ਮਤਲਬ ਸਿਮਰਨ ਸਾਧਨਾ, ਕਮਾਈ ਤੋਂ ਬਿਨਾਂ ਚੇਤੇ ਰੱਖੋ ਅੰਦਰ ਨੂੰ ਭਾਗ ਨਹੀਂ ਲੱਗਦੇ, ਪਰ ਕਮਾਈ ਉਹਦੀ ਬਖਸ਼ਿਸ਼ ਹੈ, ਕਮਾਈ ਉਹਦੀ ਕਿਰਪਾ ਹੈ। ਜੇ ਗੁਰੂ ਗ੍ਰੰਥ ਸਾਹਿਬ ਜੀ ਦਾ ਅਸੀਂ ਪ੍ਰਥਮ ਪ੍ਰਕਾਸ਼ ਦਿਵਸ ਮਨਾਉਂਦੇ ਪਏ ਹਾਂ ਤਾਂ ਇੱਕ ਜ਼ਰੂਰ ਉੱਦਮ ਕਰੀਏ ਕਿ ਆਪ ਗੁਰੂ ਗ੍ਰੰਥ ਸਾਹਿਬ ਦਾ ਸਾਰੇ ਪਾਠ ਕਰਨਾ ਸ਼ੁਰੂ ਕਰ ਦੇਈਏ। ਗੁਰਮੁਖੋ ਅੱਜ ਗੁਰੂ ਅਮਰਦਾਸ ਜੀ ਦਾ ਆਪ ਜੋਤੀ ਜੋਤ ਪੁਰਬ ਮਨਾਉਂਦੇ ਪਏ ਹੋ। ਮੈਂ ਕਹਿੰਦਾ ਅਸੀਂ ਤਾਂ ਜਾਣ ਤੋਂ ਬਾਅਦ ਅਰਦਾਸ ਕਰਦੇ ਹਾਂ, ਪਰ ਬਾਬਾ ਸੁੰਦਰ ਜੀ ਕਹਿੰਦੇ ਨੇ ਧੰਨ ਗੁਰੂ ਅਮਰਦਾਸ ਪਿਤਾ ਜੀ ਨੇ ਜਾਣ ਤੋਂ ਪਹਿਲਾਂ ਅਰਦਾਸ ਕੀਤੀ, ਹੇ ਪ੍ਰਭੂ ਕਿਰਪਾ ਕਰੋ ਉਹ ਨਾਮ ਝੋਲੀ ਵਿੱਚ ਪਾਓ ਜਿਹੜਾ ਜਮਦੂਤਾਂ ਦੇ ਬੰਧਨ ਕੱਟ ਦੇਵੇ। ਅਤੇ ਜਦੋਂ ਉਸ ਸ਼ਬਦ ਦੀ ਕਮਾਈ ਦੀ ਬਰਕਤ ਆਈ, ਅੰਤਲੇ ਸਮੇਂ ਦਾ ਦ੍ਰਿਸ਼ ਬਾਬਾ ਸੁੰਦਰ ਜੀ ਨੇ ਅੰਮ੍ਰਿਤ ਬਾਣੀ ਵੀ ਦਿੱਤਾ ਹੈ। ਕਹਿਣ ਲੱਗੇ ਸਿੱਖ ਵੀ ਆਏ, ਪੁੱਤਰ ਵੀ ਆਏ, ਭਰਾ ਵੀ ਆਏ, ਸਾਰਿਆਂ ਨੇ ਆ ਕੇ ਜਦੋਂ ਦੇਖਿਆ ਹਜ਼ੂਰ ਪ੍ਰਭਪੁਰ ਪਿਆਨਾ ਕਰਨ ਲੱਗੇ ਨੇ। ਅਸੀਂ ਵੈਸੇ ਜੋਤੀ ਜੋਤ ਕਹਿੰਦੇ ਹਾਂ, ਮਨ ਕਈ ਵਾਰੀ ਕਹਿੰਦਾ ਸੱਚੇ ਪਾਤਸ਼ਾਹ ਉਹ ਤਾਂ ਆਪ ਹੀ ਜੋਤ ਰੂਪ ਹਰ ਆਪ। ਚੇਤੇ ਰੱਖਿਓ ਆਪ ਨਾਰਾਇਣ ਕਲਾ ਧਾਰ ਜਗਮੈ ਪਰਵਰਿਓ। ਹਜ਼ੂਰ ਕਲਗੀ ਧਰ ਜੀ ਨੇ ਇੱਕ ਸ਼ਬਦ ਵਰਤਿਆ ਹੈ ਕਿ ਪ੍ਰਭਪੁਰ ਕੀਆ ਪਿਆਨ, ਪ੍ਰਭਪੁਰ। ਅਤੇ ਭੱਟਾ ਨੇ ਕਿਹਾ ਦੇਵਪੁਰੀ ਮੈਂ ਗਇਓ। ਅਖੀਰਲੇ ਸਮੇਂ ਜਦੋਂ ਸਾਰੇ ਇਕੱਠੇ ਹੋਏ, ਅੱਖਾਂ ਦੇ ਵਿੱਚ ਨੀਰ ਆਇਆ ਅਤੇ ਕਿਰਪਾਲੂ ਦਾਤਾ ਜੀ ਨੇ ਬਹੁਤ ਸੋਹਣੇ ਬਚਨ ਕਹੇ। ਕਹਿਣ ਲੱਗੇ ਸਤਿਗੁਰ ਭਾਣੈ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਵਸੀ ਸੋ ਮੈਂ ਮੂਲ ਨਾ ਪਾਇਆ। ਪੁੱਛਿਆ ਸੱਚੇ ਪਾਤਸ਼ਾਹ ਕਿਉਂ, ਅਤੇ ਉੱਤਰ ਸੀ ਮਿੱਤ ਪਹਿਜੈ। ਮਿੱਤ ਦਾ ਅਰਥ ਹੈ ਮਿੱਤਰ, ਪਹਿਜੈ ਦਾ ਅਰਥ ਹੈ ਜਿਹਨੂੰ ਪਹਿਨਾਇਆ ਜਾਏ। ਮਿੱਤ ਬਿਕਸ਼ੈ, ਇੱਕ ਮਿੱਤਰ ਨੂੰ ਸਰਕਾਰੇ ਦਰਬਾਰੇ ਸਰਪਾਓ ਮਿਲੇ ਅਤੇ ਦੂਜਾ ਮਿੱਤਰ ਉਹਦਾ ਸੋਗ ਮਨਾਏ। ਕਹਿਣ ਲੱਗੇ ਇਹ ਗੱਲ ਸ਼ੋਭਦੀ ਖੈ, ਮਿੱਤ ਪਹਿਜੈ ਮਿੱਤ ਬਿਕਸ਼ੈ, ਪਰ ਖੁਸ਼ ਉਹ ਹੁੰਦਾ ਜਿਸ ਮਿੱਤ ਕੀ ਪੈਜ ਭਾਵੈ। ਤੁਸੀਂ ਵਿਚਾਰ ਦੇਖੋ ਪੁੱਤ ਭਾਈ, ਹਰ ਸਤਿਗੁਰੂ ਪਹਿਨਾਵੇ। ਅਖੀਰ ਤੇ ਕਹਿਣ ਲੱਗੇ ਸਤਿਗੁਰੂ ਪ੍ਰਤੱਖ ਹੁੰਦੇ ਬਹਿਰਾਜ ਆਪ ਟਿਕਾਇਆ, ਸਭ ਸਿੱਖ ਬੰਧਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ। ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਸਿੱਖਾਂ ਨੂੰ, ਪੁੱਤਰਾਂ ਨੂੰ, ਭਰਾਵਾਂ ਨੂੰ ਜੋੜ ਦਿੱਤਾ। ਇੱਕ ਮੈਂ ਬੇਨਤੀ ਅਖੀਰ ਤੇ ਸਮਾਂ ਸਮਾਪਤ ਹੋ ਰਿਹਾ ਕਰਦਾ ਜਾਵਾਂ ਕਿ ਜਦੋਂ ਸ਼ਬਦ ਦਾ ਪ੍ਰਕਾਸ਼ ਹੁੰਦਾ ਹੈ, ਕਰਨੀ ਵਾਲੇ ਆਪ ਬੈਠੇ ਹੋ, ਸ਼ਬਦ ਦੇ ਪ੍ਰਕਾਸ਼ ਵਿੱਚ ਇਹ ਨਹੀਂ ਕਿ ਸਾਡੇ ਦੁਨੀਆ ਵਾਲੇ ਜਿਹੜੇ ਨੇ ਸਿਲੇਬਸ ਇਹ ਹੁੰਦੇ ਨੇ ਕਿ ਜੇ 10 ਸਾਲ ਪੜ੍ਹਾਂਗੇ, 16 ਸਾਲ ਪੜ੍ਹਾਂਗੇ, 18 ਸਾਲ ਦੀ ਪੜ੍ਹਾਈ ਤੋਂ ਬਾਅਦ PhD ਮਿਲੇਗੀ। ਗੁਰਮੁਖੋ, ਸ਼ਬਦ ਦਾ ਪ੍ਰਕਾਸ਼ 2x4 ਨਹੀਂ, ਸ਼ਬਦ ਦਾ ਪ੍ਰਕਾਸ਼ 2x18 ਵੀ ਹੋ ਸਕਦਾ ਹੈ। ਇਹ ਮੈਥੇਮੈਟਿਕਸ ਵਾਲੇ ਸਵਾਲ ਨਹੀਂ। ਹੁਣ ਸ਼ਬਦ ਦਾ ਪ੍ਰਕਾਸ਼ ਕੀ ਹੈ? ਭਾਈ ਜੇਠਾ ਜੀ ਦਾ ਜੀਵਨ ਤੁਸੀਂ ਸਾਰਿਆਂ ਪੜ੍ਹਿਆ, 1534 ਨੂੰ ਉਹਨਾਂ ਦਾ ਆਗਮਨ ਹੋਇਆ ਲਾਹੌਰ। ਅੱਜ ਟੀਕਰਾ ਕਿਸੇ ਵਿਦਵਾਨ ਨੇ ਇਹ ਨਹੀਂ ਲਿਖਿਆ ਕਿ ਭਾਈ ਜੇਠਾ ਜੀ ਨੂੰ ਛੰਦਾਬੰਦੀ ਦੀ ਤਾਲੀਮ ਕਿਹਨੇ ਦਿੱਤੀ, ਭਾਈ ਜੇਠਾ ਜੀ ਨੂੰ ਸੰਗੀਤ ਦੀ ਵਿੱਦਿਆ ਕਿਸੇ ਨੇ ਦਿੱਤੀ, ਭਾਈ ਜੇਠਾ ਜੀ ਨੂੰ ਦੁਨੀਆ ਦੀ ਤਾਲੀਮ ਕਿੱਥੇ ਦਿੱਤੀ? ਸ਼ਬਦ ਦਾ ਪ੍ਰਕਾਸ਼ ਦੇਖੋ, ਉਹ ਬੱਚਾ ਜੋ ਬਾਲ ਉਮਰ ਵਿੱਚ ਯਤੀਮ ਹੋ ਕੇ ਸਿਰ 'ਤੇ ਟੋਕਰੀ ਚੁੱਕ ਕੇ ਘੂੰਗਣੀਆਂ ਵੇਚਦਾ ਹੈ, ਅਤੇ ਜਿਸ ਦਿਨ ਗੁਰੂ ਅਮਰਦਾਸ ਜੀ ਦੀ ਰਹਿਮਤ ਵਰਤੀ ਅਤੇ ਸਭ ਤੋਂ ਵੱਡੀ ਕਰਾਮਾਤ ਸੀ ਦੁਨੀਆ ਵਿੱਚ, ਇੱਕ ਯਤੀਮ ਨੂੰ ਦੀਨ ਦੁਨੀ ਦਾ ਤਖਤ ਮਿਲ ਗਿਆ, ਅਤੇ ਧੰਨ ਗੁਰੂ ਰਾਮਦਾਸ ਨੇ 19 ਰਾਗ ਗੁਰੂ ਨਾਨਕ ਸਾਹਿਬ ਵਾਲੇ ਲੈ ਕੇ ਅਤੇ 11 ਰਾਗ ਆਪਣੇ ਕੋਲੋਂ ਲੈ ਕੇ 30 ਰਾਗਾਂ ਦੇ ਵਿੱਚ ਬਾਣੀ ਉਚਾਰਨ ਕਰ ਦਿੱਤੀ। ਇਵੇਂ ਸ਼ਬਦ ਦਾ ਪ੍ਰਕਾਸ਼। ਤਾਂ ਹੀ ਬਾਬਾ ਜੀ ਦੀ ਇਸ ਪੌੜੀ ਨੂੰ ਅਸੀਂ ਗੁਰੂ ਰਾਮਦਾਸ ਦੇ ਦਰ 'ਤੇ ਰੋਜ਼ ਸੁਣਦੇ ਹਾਂ ਅਤੇ ਇਹਦੇ ਅਰਥ ਬੜੇ ਭਾਵਪੂਰਤ ਨੇ। ਧੰਨ ਧੰਨ ਰਾਮਦਾਸ ਗੁਰ, ਇਹਦੇ ਅਰਥ ਸਪਸ਼ਟ ਨੇ। ਅੱਗੇ ਵੇ ਜਿਨ ਸਿਰਿਆ, ਸਿਰਿਆ ਦਾ ਅਖਰੀ ਅਰਥ ਹੈ ਜਿਸ ਨੇ ਤੁਹਾਨੂੰ ਬਣਾਇਆ, ਤਿੰਨੇ ਸਵਾਰਿਆ, ਉਹਨੇ ਹੀ ਤੁਹਾਨੂੰ ਸਵਾਰ ਦਿੱਤਾ। ਅਤੇ ਜਦੋਂ ਸ਼ਬਦ ਦਾ ਪ੍ਰਕਾਸ਼ ਹੁੰਦਾ ਹੈ, ਅੰਦਰ ਦੀ ਸੰਕੀਰਨਤਾ ਤੋਂ ਉੱਠੀਏ, ਸ਼ਬਦ ਦੇ ਪ੍ਰਕਾਸ਼ ਵਿੱਚ ਰੱਬ ਹੀ ਸਰੀਰ ਵਿੱਚ ਪ੍ਰਵੇਸ਼ ਕਰ ਜਾਂਦਾ। ਬਾਬਾ ਜੀ ਨੇ ਕਿਹਾ ਉਸ ਤੁਕ ਦੇ ਅਰਥ ਨੇ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸਵਾਰਿਆ। ਅਗਲਾ ਬਚਨ ਹੈ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਆਪ ਸਿਰਜਣਹਾਰੈ ਧਾਰਿਆ ਦਾ ਅਰਥ ਹੈ ਕਿ ਤੁਹਾਡੇ ਵਿੱਚ ਆਪ ਸਿਰਜਣਹਾਰਾ ਆ ਕੇ ਟਿਕ ਗਿਆ, ਆਪ ਉਹਨੇ ਧਾਰ ਲਿਆ। ਅਤੇ ਜਦੋਂ ਉਹਨਾਂ ਦੇ ਅੰਦਰ ਸਿਰਜਣਹਾਰਾ ਹੈ, ਅਤੇ ਉਸ ਵੇਲੇ ਸਿੱਖਾਂ ਦੀ ਅੱਖ ਅੱਜ ਵਾਲੀ ਨਹੀਂ ਕਿ ਗੁਰੂ ਦੀ ਖਲ ਗੱਲ 'ਤੇ ਤਰਕ ਕਟਾਕਸ਼ ਨੁਕਤਾ ਚੁੰਨੀ। ਉਹਨਾਂ ਨੇ ਕਿਹਾ ਆਪ ਸਿਰਜਣਹਾਰਾ ਧਾਰਿਆ, ਕਿਸੇ ਸਿੱਖ ਨੇ ਤਰਕ ਨਹੀਂ ਕੀਤਾ, ਸਾਰੇ ਸਿੱਖ ਹੱਥ ਜੋੜ ਕੇ ਕਹਿਣ ਲੱਗੇ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰ। ਤੂੰ ਪਾਰ ਬ੍ਰਹਮ ਹੈ, ਆਓ ਗੁਰੂ ਜੀ ਮਿਹਰ ਕਰਨ, ਸ਼ਬਦ ਸਾਡੇ ਖਿਰਦੇ ਵਿੱਚ ਪ੍ਰਵੇਸ਼ ਕਰ ਜਾਏ। ਜੋ ਪ੍ਰਕਾਸ਼ ਕਦੀ ਦੌਲਤਾਂ ਦਾਈ ਨੂੰ ਮਿਲਿਆ, ਜੋ ਪ੍ਰਕਾਸ਼ ਸੱਜਣ ਨੂੰ ਮਿਲਿਆ, ਜੋ ਪ੍ਰਕਾਸ਼ ਗੁਰੂ ਨਾਨਕ ਸਾਹਿਬ ਨੂੰ ਮਿਲਣ ਵਾਲਿਆਂ ਨੂੰ ਮਿਲਿਆ, ਉਹ ਪ੍ਰਕਾਸ਼ ਸਾਡੇ ਅੰਦਰ ਵੀ ਕਿਤੇ ਆ ਜਾਏ। ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਖੋਈਆਂ ਬੇਅੰਤ ਭੁੱਲਾਂ, ਕਿਰਪਾਲੂ ਸਾਧ ਸੰਗਤ ਆਪ ਜੀ ਨੇ ਬਖਸ਼ ਦੇਣੀਆਂ। ਸਮੂਹ ਸੰਗਤ ਦਾ, ਪ੍ਰਬੰਧਕ ਵੀਰਾਂ ਦਾ ਅਤੇ ਖਾਸ ਕਰਕੇ ਬਾਬਾ ਜੀ ਹਰਚਰਨ ਸਿੰਘ ਦਾ, ਜਿਨ੍ਹਾਂ ਨੇ ਇਹ ਪ੍ਰੋਗਰਾਮ ਸਾਰਾ ਉਲੀਕਿਆ, ਉਸ ਨੂੰ ਭਾਵਨਾ ਨਾਲ ਅਤੇ ਸਾਡੇ ਅਤੀ ਸਤਿਕਾਰਯੋਗ ਬਾਬਾ ਰਾਮ ਸਿੰਘ ਜੀ, ਜੋ ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਗੁਰੂ ਸ਼ਬਦ ਨਾਲ ਸ਼ਬਦ ਦੀ ਕਮਾਈ ਸੰਗਤ ਵਿੱਚ ਕਰਾਉਂਦੇ ਨੇ, ਹਜ਼ੂਰ ਮਿਹਰ ਕਰੇ ਸਾਨੂੰ ਉਹਨਾਂ ਗੁਰਮੁਖਾਂ ਦੇ ਚਰਨਾਂ ਦੀ ਖਾਕ ਬਖਸ਼ੇ ਜੋ ਜੁੜੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।